विसर नाही दाता रे अपना नाम देहो गुण गावां दिन रात नानक जाओ
हर लीजै
ਪਿਛਾਂਦਾ ਸਿਰ ਰੋਗ ਹੱਥ ਦੀ ਜੈ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਅਕਾਲ ਸਰੂਪ ਬਾਣੀ ਗੁਰੂ ਰੱਬ ਦੇ ਪ੍ਰਤੱਖ ਸਰੂਪ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸਜੇ ਹੋਏ ਦੀਵਾਨ ਵਿੱਚ ਪਹੁੰਚ ਕੇ ਆਪ ਜੀ ਅੰਮ੍ਰਿਤਮਈ ਬਾਣੀ ਦਾ ਗੁਰੂ ਕੇ ਪਿਆਰਿਆਂ ਤੋਂ ਕੀਰਤਨ ਸਰਵਣ ਕਰ ਰਹੇ ਸੀ। ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ ਹੈ, ਆਪਾਂ ਨੂੰ ਸਮਾਂ ਬਖਸ਼ਿਆ ਹੈ, ਤਿੰਨ ਦਿਨ ਵਾਸਤੇ ਦਾਸ ਦੀ ਹਾਜ਼ਰੀ ਸਤਿਗੁਰੂ ਦੀ ਪ੍ਰਵਾਨ ਕਰਨ ਔਰ ਪਿਛਲੇ ਦੀਵਾਨਾਂ ਵਿੱਚ ਆਸਾ ਦੀ ਵਾਰ ਵਿੱਚ ਆਉਂਦੇ ਸੰਤਾਂ ਦੀ ਵਿਆਖਿਆ ਵਿੱਚ ਅੱਜ ਦਾ ਸ਼ਬਦ ਵੀ ਆਸਾ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 450 ਅੰਗ ਉੱਪਰ ਹੈ। ਸਤਿਗੁਰੂ ਜੀ ਦੇ ਇਸ ਸ਼ੰਤ ਦੇ ਇਸ ਸ਼ਬਦ ਦੇ ਥੋੜ੍ਹੇ ਜਿਹੇ ਅੱਖਰੀ ਅਰਥ ਪਹਿਲਾਂ ਸਮਝ ਲਈਏ ਤਾਂ ਕਿ ਪਤਾ ਲੱਗ ਸਕੇ ਵੀ ਆਪਾਂ ਕਿਸ ਸ਼ਬਦ ਦੇ ਬੇਸ ਦੇ ਆਧਾਰ 'ਤੇ ਵਿਚਾਰ ਕਰ ਰਹੇ ਹਾਂ, ਕਿਉਂਕਿ ਵਿਚਾਰਾਂ ਬਹੁਤ ਨੇ, ਵਿਚਾਰ ਇੱਕੋ ਹੀ ਹੁੰਦੀ ਹੈ। ਵਿਚਾਰਾਂ ਬਹੁਵਚਨ ਨੇ, ਵਿਚਾਰ ਇੱਕ ਵਚਨ ਹੈ। ਵਿਚਾਰਾਂ ਦੁਨੀਆਂ ਦੀਆਂ ਹੋ ਸਕਦੀਆਂ ਨੇ, ਰੱਬ ਦੀਆਂ ਵਿਚਾਰਾਂ ਨਹੀਂ ਹਨ। ਰੱਬ ਨਿਰਵਿਚਾਰ ਹੈ, ਉਹਦੀ ਕੋਈ ਵਿਚਾਰਾਂ ਨਹੀਂ, ਉਹਦੀ ਸਿਰਫ ਇਹ ਵਿਚਾਰ ਹੈ ਕਿ ਜਿੱਥੇ ਵਿਚਾਰ ਇੱਕ ਸ਼ਬਦ 'ਤੇ ਰੁਕ ਜਾਂਦਾ ਹੈ, ਇੱਕ ਆਵਾਜ਼ 'ਤੇ ਟਿਕ ਜਾਂਦਾ ਹੈ, ਇੱਕ ਕੇਂਦਰ 'ਤੇ ਇਕਾਗਰ ਹੋ ਜਾਂਦਾ ਹੈ, ਠੀਕ ਹੈ, ਬੁੱਧੀ ਦੇ ਤਲ 'ਤੇ ਸੋਚਣਾ ਇਹ ਬੜਾ ਜ਼ਰੂਰੀ ਹੈ, ਪਰ ਸੋਚਣ ਨੂੰ ਹੀ ਨਾਮ ਸਮਝ ਲੈਣਾ ਇਹ ਭੁਲੇਖੇ ਵਿੱਚ ਕਈ ਵਾਰੀ ਸਾਰੀ ਸਾਰੀ ਉਮਰ ਅਸੀਂ ਸੋਚਦੇ ਰਹੇ ਨੇ। ਅਕਾਲ ਪੁਰਖ ਉੱਥੇ ਕੋਈ ਸੋਚ ਨਹੀਂ ਹੈ, ਉੱਥੇ ਕੋਈ ਵਿਚਾਰ ਨਹੀਂ ਹੈ, ਉੱਥੇ ਕੋਈ ਸਿਆਣਪ ਨਹੀਂ ਚੱਲਦੀ, ਉੱਥੇ ਸਿੱਧਾ ਸਾਦਾ ਜੀਵਨ ਹੈ, ਇੱਕ ਰੁੱਖ ਵਰਗਾ, ਇੱਕ ਪੰਛੀ ਵਰਗਾ। ਇਸ ਲਈ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਦਰਵੇਸ਼ਾਂ ਨੂੰ ਲੋੜ ਹੈ ਰੁੱਖਾਂ ਦੀ ਜੀਰਾਂਦ, ਰੁੱਖ ਕੋਲ ਕੋਈ ਭਾਸ਼ਾ ਨਹੀਂ। ਠੀਕ ਹੈ, ਉਹ ਆਪਣੀ ਭਾਸ਼ਾ ਵਿੱਚ ਰੁੱਖ ਇੱਕ ਦੂਜੇ ਨਾਲ ਗੱਲਾਂ ਕਰਦੇ ਆ, ਇਹ ਵੱਖਰੀ ਗੱਲ ਹੈ, ਪਰ ਰੁੱਖ ਬਾਬਾ ਫਰੀਦ ਸਾਹਿਬ ਕਹਿੰਦੇ ਰੁੱਖ ਵਰਗਾ ਬਣ ਜਾ, ਉਹਦੇ ਵਿੱਚ ਪਤਾ ਨਹੀਂ ਹੁਣ ਉਹਨਾਂ ਦੀ ਜਾਤ ਦੇ ਵਿੱਚ ਕੋਈ ਈਰਖਾ, ਕੋਈ ਕਪਟ, ਕੋਈ ਫਰੇਬ ਹੋਵੇ, ਪਰ ਲੱਗਦਾ ਨਹੀਂ। ਇੱਥੇ ਮਹਾਰਾਜ ਬਚਨ ਕਰ ਰਹੇ ਨੇ, ਕੁਝ ਲੋਕ ਪਰਮੇਸ਼ਰ ਨੂੰ ਰਾਗਾਂ ਵਿੱਚ ਗਾਉਂਦੇ, ਰਾਗਾਂ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਲੱਗਦਾ, ਅੱਖਾਂ ਵਿੱਚੋਂ ਪਾਣੀ ਵਗਦਾ, ਰਾਗਾਂ ਦੇ ਰਾਹੀਂ ਉਹਨੂੰ ਖੁਸ਼ ਕਰਨ ਦਾ ਯਤਨ ਕਰਦੇ ਨੇ। ਕੁਝ ਵੇਦ ਪੜ੍ਹਦੇ, ਬੇਦੀ ਨੇ, ਵੇਦ 4 ਨੇ, ਪਰ ਇੱਥੇ ਬੇਦੀ ਦਾ ਅਰਥ ਹੈ ਆਪੋ ਆਪਣੇ ਧਰਮ ਦੇ ਪੁਸਤਕ ਪੜ੍ਹਦੇ, ਕਿਉਂਕਿ ਵੇਦ ਸ਼ਬਦ ਜਿਹੜਾ ਹੈ ਕੇਵਲ 4 ਵੇਦਾਂ ਨਾਲ ਸਮਝ ਨਹੀਂ ਸੰਬੰਧਿਤ ਨਹੀਂ ਹੈ, ਇਹ ਸਾਨੂੰ ਸਮਝ ਲੈਣਾ ਚਾਹੀਦਾ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਬਾਣੀ ਨੂੰ ਵੀ ਵੇਦ ਕਿਹਾ ਗਿਆ ਹੈ। ਪਰ ਉਹ ਹਿੰਦੂ ਮਤ ਦੇ ਚਾਰ ਵੇਦ ਨੇ, ਉਹਨਾਂ ਦੀਆਂ ਆਪਣੀਆਂ ਚਾਰ ਪੁਸਤਕਾਂ ਨੇ। ਜਿਵੇਂ ਬਾਣੀ ਵਿੱਚ ਬਚਨ ਆਉਂਦਾ ਸਭ ਨਾਦ ਵੇਦ ਗੁਰਬਾਣੀ, ਸਾਡੇ ਵੇਦ ਗੁਰਬਾਣੀ ਹੈ। ਵੇਦ ਸ਼ਬਦ ਵੈਦ ਤੋਂ ਬਣਿਆ, ਹੋਰ ਵੀ ਕਈ ਥਾਵਾਂ 'ਤੇ ਆਇਆ। ਪੁਰਾਣ ਸ਼ਬਦ ਵੀ ਗੁਰਬਾਣੀ ਵਾਸਤੇ ਵਰਤਿਆ ਗਿਆ, ਹਾਲਾਂਕਿ ਹਿੰਦੂ ਮਤ ਦੇ ਪੁਰਾਣ ਨੇ 18। ਇਹਨਾਂ ਅੱਖਰਾਂ ਨੂੰ ਸਮਝ ਲੈਣਾ ਅੱਜ ਦੇ ਸਮੇਂ ਵਿੱਚ ਸਿੱਖ ਵਾਸਤੇ ਬੜਾ ਜ਼ਰੂਰੀ ਹੈ, ਕਿਉਂਕਿ ਕਿਸੇ ਸਮੇਂ ਵਿੱਚ ਕਿਸੇ ਵੀ ਵਕਤ, ਕਿਉਂਕਿ ਇਹ ਸਮਾਂ ਚੱਲ ਰਿਹਾ ਸਿੱਖ ਕੌਮ ਨੂੰ ਵਿਚਾਰ ਧਾਰਕ ਦੇ ਤੌਰ 'ਤੇ, ਮਨ ਦੇ ਤੌਰ 'ਤੇ ਹਿਲਾਇਆ ਜਾਏ, ਇਹਨੂੰ ਆਪਣੇ ਸਿਸਟਮ 'ਤੇ ਬੇਭਰੋਸਗੀ ਪੈਦਾ ਕਰ ਦਿੱਤੀ ਜਾਏ ਵੀ ਤੁਹਾਡਾ ਗ੍ਰੰਥ ਉਹਦੇ ਵਿੱਚ ਤਾਂ ਪੁਰਾਣ ਨੂੰ ਲਿਖਿਆ ਹੋਇਆ, ਬਾਣੀ ਉਹਦੇ ਵੇਦ ਨੂੰ ਲਿਖਿਆ ਹੋਇਆ, ਅਤੇ ਸਿੱਖ ਤਾਂ ਉਸੇ ਵੇਲੇ ਹਿੱਲੇਗੇ ਵੀ ਵੇਖੋ ਸਾਡਾ ਹੋਵੇ ਗੁਰੂ ਅਤੇ ਉਹਦੇ ਵਿੱਚ ਗੁਰਬਾਣੀ ਨੂੰ ਪੁਰਾਣ ਲਿਖਿਆ ਹੋਵੇ। ਇਹ ਅੱਖਰ ਨੇ, ਇਹ ਭਾਸ਼ਾ ਹੈ। ਭਾਸ਼ਾ ਕਿਸੇ ਇੱਕ ਮਜ਼ਹਬ ਦੀ ਨਹੀਂ ਹੁੰਦੀ, ਪਹਿਲਾਂ ਇਹਨੂੰ ਸਮਝ ਲੈਣਾ ਚਾਹੀਦਾ। ਬਹੁਤ ਸਾਰੇ ਵਿਵਾਦ ਹੀ ਮੂਰਖਤਾ ਕਰਕੇ ਪੈਂਦੇ ਨੇ। ਮਹਾਰਾਜ ਕਹਿੰਦੇ ਨੇ ਪੋਥੀ ਪੁਰਾਣ ਕਮਾਈ ਹੈ, ਭਉ ਵੱਟੀ ਇੱਤ ਤਨ ਪਾਈ ਹੈ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤੋਂ ਮਿਲੈ। ਸ੍ਰੀ ਰਾਗ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ 33 ਸ਼ਬਦਾਂ ਦੇ ਵਿੱਚੋਂ ਅਖੀਰਲਾ ਸ਼ਬਦ ਹੈ, ਜਿਹਦੇ ਵਿੱਚ ਪੋਥੀ ਨੂੰ ਪੁਰਾਣ ਕਿਹਾ। ਪੋਥੀ ਦਾ ਮਤਲਬ ਪੋਥੀ ਸਾਹਿਬ, ਗੁਰਬਾਣੀ ਨੂੰ ਪੋਥੀ ਕਿਹਾ, ਗੁਰੂ ਕੀ ਬਾਣੀ ਹੈ। ਪੋਥੀ ਪੁਰਾਣ ਕਮਾਈ ਹੈ, ਜਦੋਂ ਪੋਥੀ ਨੂੰ ਕਮਾਇਆ ਜਾਏਗਾ, ਜੋ ਵਿੱਚ ਲਿਖਿਆ ਉਹਨੂੰ ਕਮਾਇਆ ਜਾਏਗਾ, ਜਪਿਆ ਜਾਏਗਾ ਔਰ ਕਮਾਇਆ ਜਾਏਗਾ, ਦੋ ਚੀਜ਼ਾਂ ਨੇ, ਉਦੋਂ ਅੰਦਰ ਇੱਕ ਰੰਗ ਬਣੇਗਾ, ਉਦੋਂ ਬਖਸ਼ਿਸ਼ ਹੋਏਗੀ। ਇਸ ਕਰਕੇ ਪੁਰਾਣ ਅਤੇ ਵੇਦ ਸ਼ਬਦ ਕਿਸੇ ਇੱਕ ਮਤ ਦੇ ਨਹੀਂ, ਚੰਦਰਮਾ ਅਤੇ ਸੂਰਜ ਕਿਸੇ ਇੱਕ ਮਤ ਦੇ ਨਹੀਂ, ਸਾਰੀ ਦੁਨੀਆ ਦੇ ਨੇ, ਸਾਰੇ ਮਜ਼ਹਬਾਂ ਦੇ। ਮਹੀਨੇ ਕਿਸੇ ਇੱਕ ਕੌਮ ਦੇ ਨਹੀਂ ਹਨ, ਮਹੀਨੇ ਸਾਰੀ ਕੌਮਾਂ ਦੇ ਨੇ, ਸਾਰੇ ਲੋਕਾਂ ਦੇ। ਤਾਂ ਮਹਾਰਾਜ ਇੱਥੇ ਕਹਿੰਦੇ ਨੇ ਕਿ ਪਰਮਾਤਮਾ ਨੂੰ ਵੇਦਾਂ ਰਾਗਾਂ ਦੇ ਰਾਹੀਂ ਕੁਝ ਲੋਕ ਗਾ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ, ਕੁਝ ਆਪਣੀਆਂ ਪੁਸਤਕਾਂ ਪੜ੍ਹ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਮਹਾਰਾਜ ਕਹਿੰਦੇ, ਬੜੀ ਕਮਾਲ ਦੀ ਗੱਲ ਕੀਤੀ, ਕਹਿੰਦੇ ਨਹੀਂ ਹਰ ਹਰ ਭੇਜੈ ਰਾਮ ਰਾਜੇ, ਪਰਮੇਸ਼ਰ ਨਹੀਂ ਭੇਜਦਾ ਉਹਦਾ ਮਨ, ਬੜੇ ਗਾਈ ਜਾ ਰਹੇ ਨੇ ਉਹਦੇ ਅੱਗੇ ਬਹਿ ਕੇ ਰਾਗਾਂ ਵਿੱਚ। ਹੁਣ ਇੱਥੇ ਧਿਆਨ ਰੱਖਣ ਵਾਲੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਰਾਗਾਂ ਵਿੱਚ ਹੀ ਆਈ ਹੈ। ਬਾਣੀ ਦੇ ਸਿਰਲੇਖ ਅਤੇ ਹੈਡਿੰਗ ਦੇ ਵਿੱਚ ਰਾਗ ਹੈ, ਅਤੇ ਸਾਧ ਸੰਗਤ ਜੀ ਗੁਰੂ ਸਾਹਿਬ ਦਾ ਹੁਕਮ ਹੈ, ਉਦੋਂ ਵੀ ਰਾਗਾਂ ਦੇ ਵਿੱਚ ਕੀਰਤਨ ਹੁੰਦਾ ਰਿਹਾ। ਅੱਜ ਵੀ ਜਿਹੜੇ ਰਾਗੀ ਸਿੰਘ ਨੇ ਜਦੋਂ ਕੀਰਤਨ ਸ਼ੁਰੂ ਕਰਦੇ ਨੇ, ਹਰਿਮੰਦਰ ਸਾਹਿਬ ਦੀ ਤਾਂ ਮਰਿਆਦਾ ਵੀ ਇਹ ਹੈ ਵੀ ਜਿਹੜਾ ਜਿਸ ਰਾਗ ਦਾ ਸਮਾਂ ਹੈ, ਘੱਟੋ ਘੱਟ ਇੱਕ ਸ਼ਬਦ ਉਸ ਰਾਗ ਦਾ ਪਹਿਲਾਂ ਰਾਗੀ ਸਿੰਘ ਪੜ੍ਹੇ। ਅਤੇ ਵੈਸੇ ਆਮ ਸਾਰੇ ਥਾਵਾਂ 'ਤੇ ਵੀ ਇਹ ਮਰਿਆਦਾ ਲਾਗੂ ਹੈ, ਕਿਉਂਕਿ ਰਾਗ ਜਿਹੜਾ ਹੈ ਪਰਮੇਸ਼ਰ ਦੀ ਆਵਾਜ਼ ਹੈ, ਉਹਦੇ ਵਿੱਚੋਂ ਨਿਕਲਿਆ, ਉਹ ਜਦੋਂ ਆਵਾਜ਼ ਆਈ ਉਹਨੂੰ ਸ਼ਬਦ ਕਿਹਾ, ਉਹ ਰਾਗ ਨੇ, ਉਸ ਰਾਗ ਦੇ ਵਿੱਚੋਂ ਹੀ ਸਾਰੇ ਅੱਖਰ ਸਾਰੀਆਂ ਭਾਸ਼ਾਵਾਂ ਨਿਕਲੀਆਂ। ਰਾਗ ਦਾ ਅਰਥ ਹੈ ਸੰਗੀਤ, ਕਿਸੇ ਖਾਸ ਲੈਅ ਦੇ ਵਿੱਚ ਗਾਉਣਾ, ਭਾਵੇਂ ਕਿ ਮੁਸਲਮਾਨ ਮਤ ਜਿਹੜਾ ਉਹ ਸੰਗੀਤ ਨੂੰ ਨਹੀਂ ਮੰਨਦਾ ਵੀ ਸੰਗੀਤ ਸ਼ੈਤਾਨ ਦਾ ਘਰ ਹੈ। ਗੁਰੂ ਸਾਹਿਬ ਨੂੰ ਦਸਤਗੀਰ ਨੇ ਕਿਹਾ ਵੀ ਸੀ ਸੰਗੀਤ ਦੇ ਨਾਲ ਵਿਕਾਰ ਪੈਦਾ ਹੁੰਦਾ, ਸੰਗੀਤ ਅਸੀਂ ਤਾਂ ਨਹੀਂ ਗਾਉਂਦੇ, ਸਾਜ਼ ਅਸੀਂ ਤਾਂ ਨਹੀਂ ਰੱਖਦੇ, ਮਸੀਤ ਦੇ ਵਿੱਚ ਤਾਂ ਕੋਈ ਸਾਜ਼ ਨਹੀਂ, ਅਤੇ ਤੁਸੀਂ ਤੇ ਨਾਲ ਤੁਹਾਡੇ ਰਬਾਬੀ ਬੈਠਾ ਹੋਇਆ ਮਰਦਾਨਾ। ਤਾਂ ਉਹਨਾਂ ਨੇ ਵੀ ਸਾਧ ਸੰਗਤ ਜੀ ਕਿਤੇ ਸਾਜ਼ ਨਹੀਂ ਰੱਖਿਆ, ਸਾਜ਼ ਤੋਂ ਬਿਨਾਂ ਹੈ। ਪਰ ਇੱਕ ਗੱਲ ਚੇਤੇ ਰੱਖੋ, ਇੱਕ ਗੱਲ ਯਾਦ ਰੱਖਣੀ ਚਾਹੀਦੀ ਕਿ ਜਿਹੜੀ ਮੁਸਲਮਾਨ ਵੀਰ ਜਿਹੜੇ ਜਦੋਂ ਨਮਾਜ਼ ਪੜ੍ਹਦੇ ਨੇ, ਨਮਾਜ਼ਾਂ ਦੀ ਜਿਹੜੀ ਨਮਾਜ਼ ਅਦਾ ਕਰਨ ਦਾ ਤਰੀਕਾ ਹੈ ਉਹ ਰਾਗ ਵਰਗਾ ਹੀ, ਉਹ ਲੰਮਾ ਕਰਕੇ ਜਿਵੇਂ ਮੁਰਗਾ ਬਾਂਗ ਨਹੀਂ ਦਿੰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਦਿੱਤੀ ਬਾਂਗ ਨਿਵਾਜ ਕਰ ਸੁਣ ਸਮਾਨ ਹੋਵਾ ਜਹਾਨਾ। ਕਿਵੇਂ ਬਾਂਗ ਦਿੰਦਾ ਹੈ ਮੁਰਗਾ ਲੰਬਾ ਕਰਕੇ। ਆ ਜਦੋਂ ਰਾਗੀ ਸਿੰਘ ਪੜ੍ਹਨਗੇ ਉਦੋਂ ਵੀ ਸਾਧ ਸੰਗਤ ਜੀ ਤੁਸੀਂ ਵੇਖਿਆ ਹੋਣਾ ਵੀ ਕਈ ਵਾਰੀ ਉਹ ਸਾਨੂੰ ਭਾਵੇਂ ਸਮਝ ਕੋਈ ਨਾ ਆਵੇ ਤਾਂ ਅਸੀਂ ਕਹਿੰਦੇ ਹਾਂ ਵੀ ਪਤਾ ਨਹੀਂ ਕੀ ਕਰਦੇ ਨੇ ਪੈ, ਪਰ ਉਹ ਜਦੋਂ ਆਪਣਾ ਰਾਗ ਅਲਾਪਦੇ ਨੇ ਤਾਂ ਉਹਨਾਂ ਦੇ ਗਲੇ ਦੀਆਂ ਨਾੜਾਂ ਗਲੇ ਤੋਂ ਲੈ ਕੇ ਅਤੇ ਪੇਟ ਤੱਕ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਜ਼ੋਰ ਲਾ ਕੇ। ਕਿਉਂ ਰਾਗ ਲਾਉਣਾ? ਮੈਨੂੰ ਇੱਕ ਪੁਰਾਣੇ ਰਾਗੀ ਸਿੰਘਾਂ ਦੀ ਪਟਨਾ ਸਾਹਿਬ ਤੋਂ ਆਏ ਸੀ ਸਾਡੇ ਨਗਰ ਦੇ ਵਿੱਚ ਗਿਆਨੀ ਸੰਤ ਸਿੰਘ ਜੀ ਮਸਕੀਨ ਦੇ ਨਾਲ, ਉਹਨਾਂ ਦੀ ਗੱਲ ਮੈਨੂੰ ਬਹੁਤ ਚੇਤੇ ਆਉਂਦੀ। ਉਹ ਕਹਿੰਦੇ ਵੀ ਅਸੀਂ ਗਾਉਣ ਲੱਗੇ ਹਾਂ ਅਤੇ ਪਿੰਡਾਂ ਦੀ ਸੰਗਤ ਸੀ ਸਾਰੀ, ਅਤੇ ਅਸੀਂ ਗਾਉਣ ਲੱਗੇ ਹਾਂ ਅਤੇ ਤੁਸੀਂ ਸੁਣ ਹਿਲੇ ਹੋ ਢਾਡੀ ਸਿੰਘ, ਅਤੇ ਤੁਹਾਨੂੰ ਹੁਣ ਪਤਾ ਨਹੀਂ ਰਾਗ ਕੀ ਹੁੰਦਾ। ਅਤੇ ਉਹਨਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਜੋ ਕੁਝ ਅਸੀਂ ਕਰਨ ਲੱਗੇ ਹਾਂ ਸਾਡੇ ਪੱਲੇ ਰਹਿਣਾ ਕੁਝ ਨਹੀਂ ਅਤੇ ਤੁਹਾਡੇ ਪੱਲੇ ਪੈਣਾ ਕੁਝ ਨਹੀਂ, ਯਾਨੀ ਕਿ ਸਾਡਾ ਸਾਰਾ ਜ਼ੋਰ ਲੱਗ ਜਾਣਾ ਅਤੇ ਤੁਹਾਨੂੰ ਸਮਝ ਨਹੀਂ ਹੋਣੀ। ਪਰ ਇਹ ਗੱਲ ਨਹੀਂ ਸੀ, ਉਹਨਾਂ ਨੇ ਕਹਿ ਦਿੱਤੀ ਇਹ ਗੱਲ ਠੀਕ ਨਹੀਂ ਸੀ, ਇਹ ਮੈਨੂੰ ਹੁਣ ਪਤਾ ਲੱਗਾ। ਰਾਗ ਜੇ ਆਤਮਾ ਦੇ ਤਲ ਤੋਂ ਗਾਇਆ ਜਾਏਗਾ ਤਾਂ ਮਨੁੱਖ ਦੀ ਗੱਲ ਛੱਡੋ, ਰੁੱਖਾਂ 'ਤੇ, ਪੰਛੀਆਂ 'ਤੇ, ਪਸ਼ੂਆਂ 'ਤੇ ਵੀ ਅਸਰ ਕਰੇਗਾ, ਮਨੁੱਖ 'ਤੇ ਫਿਰ ਵੀ ਬੁੱਧੀਮਾਨ ਆਦਮੀ। ਆ ਰਾਗ ਜਦੋਂ ਸਾਜ਼ ਗਾਇਆ ਜਾਂਦਾ ਤਾਂ ਤੁਸੀਂ ਵੇਖਿਆ ਬੀਣ ਦੇ ਉੱਤੇ ਸੱਪ ਕਿਵੇਂ ਝੂਮਦਾ, ਬੀਣ ਵੱਜਦੀ। ਹੁਣ ਸੱਪ ਨੇ ਕਿਹੜਾ ਰਾਗ ਸਿੱਖੇ? ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਨਾਲ ਭਾਈ ਮਰਦਾਨਾ ਜੀ 50 ਸਾਲ ਤੱਕ ਰਬਾਬ ਵਜਾਈ, ਸਾਰੀ ਰਬਾਬ ਰਾਗਾਂ ਵਿੱਚ ਹੀ ਵਜਾਈ ਸੀ। ਗੁਰੂ ਸਾਹਿਬ ਨੇ ਰਾਗਾਂ ਵਿੱਚ ਗਾਇਆ ਅਤੇ ਉਹ ਲੋਕ ਜਿਨ੍ਹਾਂ ਨੂੰ ਪੰਜਾਬੀ ਵਿੱਚ ਆਪਾਂ ਇੱਕ ਕਹਾਵਤ ਕਹਿੰਦੇ ਹਾਂ ਵੀ ਕਾਲਾ ਅਕਸ਼ਰ ਭੈਂਸ ਬਰਾਬਰ ਹੀ ਦਿਸਦਾ, ਕੁਝ ਨਹੀਂ ਆਉਂਦਾ, ਜਿਨ੍ਹਾਂ ਨੂੰ ਊੜਾ ਐੜਾ ਨਹੀਂ ਆਉਂਦਾ, ਉਹ ਵੀ ਝੂਮ ਉੱਠੇ। ਜਿੱਥੇ ਸਾਧ ਸੰਗਤ ਜੀ ਕਈ 100 ਸਾਲ ਤੋਂ ਸਾਜ ਨਹੀਂ ਸੀ ਵੱਜਿਆ ਬਗਦਾਦ ਦੇ ਵਿੱਚ, ਤੁਸੀਂ ਜਾਣਦੇ ਜਦੋਂ ਗੁਰੂ ਸਾਹਿਬ ਬਗਦਾਦ ਗਏ ਨੇ ਉਸ ਧਰਤੀ 'ਤੇ ਡਾਕਟਰ ਬਲਬੀਰ ਸਿੰਘ ਜੀ ਦੀ ਪੁਸਤਕ ਦੇ ਮੁਤਾਬਕ 2500 ਸਾਲ ਤੋਂ ਸਾਜ ਵੱਜਣਾ ਬੰਦ ਸੀ ਉਸ ਜ਼ਮੀਨ 'ਤੇ, 2500 ਸਾਲ ਤੋਂ ਸਾਜ ਨਹੀਂ ਸੀ ਵੱਜਿਆ ਕਿਉਂਕਿ ਮਨਾਹੀ ਕਰ ਦਿੱਤੀ ਇਸਲਾਮ ਨੇ। ਉਹ ਸਮਾਂ ਸੀ ਜਦੋਂ ਮਨਾਹੀ ਕੀਤੀ, ਉਹਦਾ ਕੋਈ ਕਾਰਨ ਹੋਵੇਗਾ, ਕੋਈ ਕਾਰਨ ਹੋਵੇਗਾ ਜਿਹਦੇ ਕਰਕੇ ਉਹ ਬੰਦ ਕੀਤਾ ਸੀ। ਕਦੀ ਕਦੀ ਵਕਤੀ ਤੌਰ 'ਤੇ ਕੋਈ ਚੀਜ਼ਾਂ ਨੁਕਸਾਨ ਕਰਨ ਲੱਗ ਪੈਂਦੀਆਂ ਨੇ, ਉਦੋਂ ਉਹ ਬੰਦ ਕਰਨੀਆਂ ਚਾਹੀਦੀਆਂ, ਉਦੋਂ ਉਹ ਜ਼ਰੂਰੀ ਨੇ। ਜਿਵੇਂ ਮੈਂ ਆਪ ਜੀ ਨੂੰ ਉਦਾਹਰਣ ਦੇ ਦਿਆਂ ਕਿ ਜਿੰਨਾ ਸਿੱਖ ਕੌਮ ਦਾ ਨੁਕਸਾਨ ਗਲਤ ਸੰਗੀਤ ਨੇ ਕੀਤਾ ਹੈ, ਕੀਤਾ ਤਾਂ ਨਸ਼ਿਆਂ ਨੇ ਵੀ ਹੈ, ਜਿੰਨਾ ਗਲਤ ਅਤੇ ਲੱਚਰ ਸੰਗੀਤ ਨੇ ਅਤੇ ਗਲਤ ਗਾਉਣ ਵਾਲਿਆਂ ਨੇ ਕੀਤਾ, ਇੰਨਾ ਕਿਸੇ ਚੀਜ਼ ਨੇ ਨੁਕਸਾਨ ਨਹੀਂ ਕੀਤਾ। ਕਿਉਂਕਿ ਤੁਸੀਂ ਵਹਿੰਦੇ ਹੋ, ਅਸੀਂ 100 ਇੱਥੋਂ ਰੌਲਾ ਪਾਈ ਜਾਈ ਵੀ ਕੇਸ ਸਾਬਤ ਰੱਖੋ, ਪਤਿਤ ਕਿਉਂ ਹੋ ਗਏ, ਕੇਸ ਕਿਉਂ ਕੱਟਦੇ। ਉਹ ਵਹਿੰਦੇ ਨੇ ਗਾਉਣ ਵਾਲਾ ਅੱਜ ਇੱਧਰ ਦੀ ਬੋਲੀ ਬਣਾ ਕੇ ਆਇਆ ਅਤੇ ਅਗਲੇ ਦਿਨ ਸਾਰੇ ਨੇ ਇੱਧਰ ਬੋਲੀਆਂ ਲਾਈਆਂ ਹੁੰਦੀਆਂ, ਉਹਨਾਂ 'ਤੇ ਉਹਨਾਂ ਦੀ ਰੀਸ ਕਰਨੀ। ਉਹ ਗਾਉਣ ਵਾਲੇ ਦੀ ਕਿਸੇ ਨੇ ਕਹਾਵਤ, ਇੱਕ ਜਾ ਰਿਹਾ ਸੀ ਨੌਜਵਾਨ ਅਤੇ ਉਹਦੀ ਇੱਧਰੋਂ ਸੱਜੇ ਪਾਸੇ ਗੋਡੇ ਤੋਂ ਲੈ ਕੇ ਪੈਂਟ ਪਾਟੀ ਹੋਈ। ਮੈਂ ਕਿਹਾ ਵੀ ਚੰਗਾ ਭਲਾ ਆਦਮੀ ਲੱਗਦਾ, ਗੱਡੀ ਤੋਂ ਉਤਰਿਆ ਅਤੇ ਇਹਦੇ ਕੱਪੜੇ ਕਿਉਂ ਪਾਟੇ ਹੋਏ? ਮੈਨੂੰ ਇਹ ਦੂਸਰਿਆਂ ਨੇ ਕਿਹਾ, ਕਹਿੰਦੇ ਗਿਆਨੀ ਜੀ ਕੱਪੜੇ ਪਾਟੇ ਨਹੀਂ, ਇਹ ਰਿਵਾਜ਼ ਹੈ ਪਾੜ ਕੇ ਪਾਉਣੇ, ਇਹ ਕੱਪੜੇ ਪਾੜ ਕੇ ਪਾਉਣੇ ਰਿਵਾਜ਼ ਨੇ। ਮੈਨੂੰ ਕਿਸੇ ਬੰਦੇ ਨੇ ਪਿੱਛੇ ਜੀ ਇੱਕ ਸਵਾਲ ਪੁੱਛਿਆ ਸੀ, ਇੱਧਰ ਕੈਨੇਡਾ ਅਮਰੀਕਾ ਦੀ ਧਰਤੀ 'ਤੇ ਇੱਕ ਤਿਉਹਾਰ ਮਨਾਇਆ ਜਾਂਦਾ ਬਈ, ਉਹ ਭੂਤਾਂ ਪ੍ਰੇਤਾਂ ਦਾ ਤਿਉਹਾਰ ਹੁੰਦਾ, ਪਤਾ ਨਹੀਂ ਕੀ ਕਹਿੰਦੇ ਨੇ, ਮੈਨੂੰ ਨਾਂ ਨਹੀਂ ਚੇਤੇ ਆਉਂਦਾ। ਉਹ ਬੱਚੇ ਜਿਹੜੇ ਨੇ ਗੇਟਾਂ ਦੇ ਅੱਗੇ ਜਿਵੇਂ ਫਿਰਦੇ ਨੇ ਇਸ ਤਰ੍ਹਾਂ ਦੇ ਭੂਤ ਪ੍ਰੇਤਾਂ ਵਰਗੇ ਚਿਹਰੇ ਮਖੌਟੇ ਬਣਾ, ਅਤੇ ਮੈਂ ਕਹਿੰਦਾ ਵੀ ਉਹ ਇੱਕ ਦਿਨ ਥੋੜ੍ਹੀ ਹੁੰਦਾ, ਅਤੇ ਰੋਜ਼ ਬੰਦਾ ਹੋ ਹੀ ਇਸ ਤਰ੍ਹਾਂ ਦਾ ਗਿਆ। ਆਦਮੀ ਮੈਂ ਕਿਹਾ ਵੀ ਇਹਦੀ ਪੈਂਟ ਪਾਟੀ ਹੋਈ, ਕਹਿੰਦੇ ਆਪ ਪਾੜੀ ਰਿਵਾਜ ਹੈ। ਮੈਂ ਕਿਹਾ ਨਿਸ਼ਾਨੀਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਵਿਣ ਨਾਵੈ ਜਗ ਕਮਲਾ ਫਿਰੈ, ਵਿਣ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਕੱਪੜੇ ਪਾਈ ਦੇ ਨੇ ਬੰਦੇ ਦਾ ਸਰੀਰ ਢੱਕਿਆ ਜਾ ਕੇ, ਕੱਪੜੇ ਪਾ ਕੇ ਪਾੜੀ ਦੇ ਨੇ ਵੀ ਸਰੀਰ ਦਿਸੇ। ਇਹ ਦੋ ਚੀਜ਼ਾਂ ਕਿੱਥੋਂ ਆ ਗਈਆਂ? ਕੁਝ ਚੀਜ਼ਾਂ ਜਿਹੜੀਆਂ ਉਹ ਸਮੇਂ ਦੇ ਮੁਤਾਬਕ ਬੰਦ ਕੀਤੀਆਂ ਜਾਂਦੀਆਂ। ਜਿੰਨਾ ਸਿੱਖ ਨੌਜਵਾਨੀ ਦਾ ਘਾਣ ਅਤੇ ਪਤਿਤਪੁਣਾ ਅਤੇ ਲੱਚਰਤਾ ਅਤੇ ਗਿਰਾਵਟ ਨਸ਼ੇ ਨੇ ਤੇ ਲਿਆਂਦੀ ਹੈ, ਜਿੰਨਾ ਗਲਤ ਗਾਉਣ ਵਾਲਿਆਂ ਨੇ ਅਤੇ ਜਿਨ੍ਹਾਂ ਨੂੰ ਗਾਇਕ ਕਹਿੰਦੇ ਨੇ, ਕਲਾਕਾਰ ਕਹਿੰਦੇ ਨੇ, ਚਲੋ ਕੋਈ ਇੱਕ ਇਹ ਜਮਾਤ ਸੀ ਕਿਤੇ ਰਿਆਜ਼ ਕਰਦੇ ਸੀ ਕਿਤੇ ਬੜਾ ਲੰਮਾ ਚੌੜਾ, ਅਤੇ ਸਾਧ ਸੰਗਤ ਜੀ ਥੋੜ੍ਹੇ ਵਿਰਲੇ ਲੋਕ ਹੁੰਦੇ ਸੀ, ਅਤੇ ਜਦੋਂ ਕੁਝ ਲਿਖਦੇ ਸੀ ਜਾਂ ਗਾਉਂਦੇ ਸੀ ਉਹ ਵੀ ਕਿਸੇ ਹੱਦ ਵਿੱਚ ਹੁੰਦਾ ਸੀ, ਉਹ ਵੀ ਕਿਸੇ ਹੱਦ ਬੰਨੀ ਵਿੱਚ ਹੁੰਦਾ ਸੀ। ਪਰ ਹੁਣ ਤਾਂ ਕੋਈ ਹੱਦ ਬੰਨੀ ਨਹੀਂ, ਜਿੰਨਾ ਜਿਹੜਾ ਜਿੰਨੇ ਲੱਚਰ ਗਾਏਗਾ ਓਨਾ ਹੀ ਉਹਦੀ ਲੋਕ ਜ਼ਿਆਦਾ ਗੱਲ ਸੁਣਨਗੇ, ਓਨੇ ਜ਼ਿਆਦਾ ਸੁਣਨਗੇ। ਜਿਹੜਾ ਜ਼ਿਆਦਾ ਨੰਗੇਜ ਨਚਾਏਗਾ ਓਨੀ ਉਹਦੀ ਫਿਲਮ ਜ਼ਿਆਦਾ ਚੱਲੇਗੀ, ਉਹਦੇ ਵਿੱਚ ਕੋਈ ਸਿੱਖਿਆ ਥੋੜ੍ਹੀ, ਕੋਈ ਲੋੜ ਥੋੜ੍ਹੀ। ਉਹ ਜਿੰਨਾ ਜ਼ਿਆਦਾ ਗਲਤ ਗਾਏਗਾ, ਇਹ ਪਿੱਛੇ ਜੇ ਰੁਝਾਨ ਚੱਲਿਆ ਅਤੇ ਹੁਣ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਗਿਆ। ਜਦੋਂ ਭੱਠਾ ਪੈਣ ਲੱਗਾ ਹੁਣ ਸਾਰੇ ਰਲ ਕੇ ਰੋਂਦੇ ਨੇ ਵੀ ਪੰਜਾਬ ਨੂੰ ਕੀ ਹੋ ਗਿਆ, ਹੋਣਾ ਹੀ ਸੀ। ਜਿਹੜੇ ਲੱਛਣ ਫੜੇ ਹੋਏ ਨੇ ਅਸੀਂ, ਜਿਵੇਂ ਦੇ ਅਸੀਂ ਵਿਆਹ ਕਰਨੇ ਹਾਂ, ਜਿਵੇਂ ਦੇ ਸਾਡੇ ਗਾਣੇ ਨੇ, ਸਾਡੇ ਗੀਤ ਨੇ, ਇੱਧਰ ਨੂੰ ਗੱਲ ਚੱਲੇਗੀ, ਗੱਲ ਤਾਂ ਆਪਾਂ ਨਾਮ ਦੀ ਕਰਨੀ ਸੀ, ਅਧਿਆਤਮ ਦੇ ਵਿੱਚ ਆ ਜਾਏਗੀ, ਇਹ ਵੀ ਵਿੱਚ ਗੱਲਾਂ ਜ਼ਰੂਰੀ ਨੇ। ਅਸੀਂ ਕਹਿੰਦੇ ਹਾਂ ਇਹ ਕਿਉਂ ਹੋ ਗਿਆ, ਆਹ ਕਿਉਂ ਹੋ ਗਿਆ ਜੀ? ਜਦੋਂ ਤੁਸੀਂ 5 ਫੁੱਟ ਉੱਚੀ ਅਤੇ 40x80 ਦੀ ਸਟੇਜ ਲਾ ਕੇ ਉਹਦੇ ਉੱਤੇ ਨੱਚਣ ਵਾਲੀਆਂ ਆਰਕੈਸਟਰਾ ਲਿਆਉਂਦੇ ਹੋ ਅਤੇ ਪੈਸੇ ਦੇ ਕੇ ਨਾਲ 50, 60, 60, 70, 70 ਸਾਲ ਦੇ ਬੁੱਢੇ ਨੱਚਦੇ ਨੇ ਪੱਗਾਂ ਬੰਨ ਕੇ ਆਪ, ਅਤੇ ਉੱਧਰੋਂ ਗਾਇਆ ਜਾਂਦਾ ਸਾਰਾ ਕੁਝ ਵੀ ਕੀ ਹੋ ਗਿਆ ਜੇ ਆਹ ਕਰ ਲਿਆ, ਕੀ ਹੋ ਗਿਆ ਜੇ ਆਹ ਕਰ ਲਿਆ, ਅਤੇ ਇੱਥੇ ਕੁਝ ਵੀ ਨਹੀਂ ਗੱਲ, ਕੀ ਹੋ ਗਿਆ ਜੇ ਆਹ ਹੋ ਗਿਆ, ਅਤੇ ਕੀ ਹੋ ਗਿਆ ਜੇ ਇਹ ਗਾਣੇ ਨੇ ਸਾਡੇ। ਅਤੇ ਜਦੋਂ ਆਪਣੇ ਘਰ ਵਿੱਚ ਹੁੰਦਾ ਉਦੋਂ ਰੋਂਦੇ ਨੇ ਫਿਰ ਵੀ ਆਹ ਹੋ ਕਿਉਂ ਗਿਆ, ਆਪ ਤਾਂ ਤੁਸੀਂ ਗਾਉਂਦੇ ਉਹ ਤਾਂ ਹੋਣਾ ਹੀ। ਜਦੋਂ ਪਿੰਡ ਦੇ ਵਿੱਚ ਕੋਈ ਨੌਜਵਾਨ ਬੱਚਾ ਜਾਂ ਬੱਚੀ ਉਹ ਕੰਮ ਕਰਦਾ ਜੋ ਗਾਣਿਆਂ ਵਿੱਚ ਗਾਇਆ ਜਾ ਰਿਹਾ, ਉਹਨੂੰ ਗੁਰੂ ਸਾਹਿਬ ਦਾ ਦਰਬਾਰ ਹੈ, ਮੈਂ ਜ਼ਿਆਦਾ ਖੋਲ੍ਹ ਕੇ ਨਹੀਂ ਤੁਹਾਡੇ ਨਾਲ ਗੱਲਾਂ ਕਰ ਸਕਦਾ। ਜਦੋਂ ਉਹ ਕੰਮ ਹੁੰਦੇ ਨੇ ਫਿਰ ਤਾਂ ਹੋਣੇ ਨੇ, ਕਿਉਂ ਰੋਕਦੇ ਉਹਨੂੰ ਹੋਣ ਤੋਂ? ਬੱਚਿਆਂ ਦਾ ਗੁਨਾਹ ਕਿਉਂ ਕੱਢਦੇ ਹੋ ਤੁਸੀਂ? ਇਕੱਲੇ ਬੱਚਿਆਂ ਦਾ ਗੁਨਾਹ ਨਹੀਂ ਵੀ ਉਹ ਇਹ ਕਰ ਰਹੇ ਨੇ, ਉਹ ਸਮਾਜ ਤੋਂ ਗਿਰੀਆਂ ਹਰਕਤਾਂ ਕਰ ਰਹੇ ਨੇ, ਉਹਨਾਂ ਨੇ ਕਰਨੀਆਂ ਨੇ, ਕਿਉਂਕਿ ਤੁਸੀਂ 20-20 ਲੱਖ ਲਾ ਕੇ ਉਸ ਚੀਜ਼ ਨੂੰ ਪ੍ਰਮੋਟ ਕੀਤਾ, ਐਡ ਕੀਤਾ, ਸਟੇਜਾਂ ਲਾਈਆਂ ਨੇ, ਨੱਚਣ ਵਾਲੇ ਲਿਆਉਂਦੇ ਨੇ, ਗਾਉਣ ਵਾਲੇ ਲਿਆਉਂਦੇ ਨੇ, ਆਪ ਉਹਨਾਂ ਨਾਲ ਨੱਚੇ, ਉਹਨਾਂ 'ਤੇ ਪੈਸੇ ਵਾਰੇ ਨੇ, ਵਰਖਾ ਕੀਤੀਆਂ, ਅਤੇ ਉਹ ਬੱਚੇ ਜਦੋਂ ਵੇਖਦੇ ਨੇ ਉਹਨਾਂ ਨੇ ਉੱਥੇ ਹੋਰ ਭਾਈ ਗੁਰਦਾਸ ਦੀਆਂ ਵਾਰਾਂ ਥੋੜ੍ਹੀ ਪੜੀਆਂ ਜਾਂਦੀਆਂ ਜਿਹੜੀਆਂ ਉਹਨਾਂ ਨੂੰ ਅਕਲ ਆਵੇ, ਕੁਛ ਸਿੱਖਿਆ ਵੀ ਉਹਦੇ ਵਿੱਚੋਂ ਕੁਝ ਮਿਲ ਜਾਏ। ਉੱਥੇ ਕੋਈ ਗੁਰੂ ਸਾਹਿਬ ਦਾ ਕਲਗੀਧਰ ਪਾਤਸ਼ਾਹ ਦਾ ਥੋੜ੍ਹੀ ਕੋਈ ਬਚਨ ਪੜਿਆ ਜਾਂਦਾ? ਤਾਂ ਉੱਤੋਂ ਜੇ ਸਾਡੇ ਸੱਭਿਆਚਾਰਕ ਮੇਲੇ ਹੋਣਗੇ ਅਤੇ ਉਹਦੇ ਵਿੱਚ ਹੀਰ ਰਾਂਝਾ ਅਤੇ ਸੱਸੀ ਪੁੰਨੂ ਅਤੇ ਇਹ ਹੀ ਹੋਣਾ, ਹੋਰ ਕੁਝ ਕੀ ਹੋਣਾ? ਅਤੇ ਜੇ ਇਹਨਾਂ ਦੀਆਂ ਕਹਾਣੀਆਂ ਨੂੰ ਤੁਸੀਂ ਸੱਭਿਆਚਾਰ ਕਹਿੰਦੇ ਹੋ ਅਤੇ ਇਹ ਕਹਾਣੀਆਂ ਤੁਹਾਡੇ ਘਰ ਵਿੱਚ ਵਰਤਦੀਆਂ ਨੇ, ਫਿਰ ਰੋਂਦੇ ਕਿਉਂ? ਸਿੱਧੇ ਹੋ ਗਏ, ਕਹੋ ਵੀ ਠੀਕ ਹੈ ਸਾਰਾ ਕੁਝ, ਜੋ ਕੁਝ ਉਹਨਾਂ ਨੇ ਕੀਤਾ ਸੀ ਹੁਣ ਵਾਲੇ ਕਰ ਲੈਣ। ਜਦੋਂ ਉਹਨੂੰ ਅਸੀਂ ਠੀਕ ਕਹਿੰਦੇ ਹਾਂ ਵੀ ਉਹ ਕੱਢ ਕੇ ਲੈ ਗਿਆ ਅਤੇ ਉਹ ਠੀਕ ਸੀ, ਅਤੇ ਹੁਣ ਜੇ ਲੈ ਗਿਆ ਤਾਂ ਹੁਣ ਗਲਤ ਹੋ ਗਿਆ? ਫਿਰ ਇਹ ਸਾਰਾ ਕੁਝ ਅਸੀਂ ਆਪ ਬੀਜਿਆ। ਸਤਿਗੁਰੂ ਜੀ ਕਹਿੰਦੇ ਨੇ ਦੱਦਾ ਦੋਸ਼ ਨਾ ਤੇ ਉਹ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਕੀਆ ਪਾਇਆ, ਦੋਸ਼ ਨਾ ਦੀਜਾ ਅਵਰ ਜਣਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਤਿਕਾਰ ਨਹੀਂ ਦਿੱਤਾ ਵੀ ਮਹਾਰਾਜ ਨੇ ਉਪਦੇਸ਼ ਇੰਨਾ ਨਿਚੋੜ ਕੇ ਇੰਨਾ ਖੋਜ ਕਰਕੇ ਦਿੱਤਾ ਸੀ ਨਾ, ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦਾ ਸਿਧਾਂਤ ਦਿੱਤਾ ਸੀ, ਸਿੱਖਿਆ ਦਿੱਤੀ ਸੀ ਕਿ ਮਨੁੱਖ ਦਾ ਜੀਵਨ ਕੀ ਹੈ, ਮਨੁੱਖ ਕਾਹਦੇ ਵਾਸਤੇ ਬਣਿਆ ਹੈ। ਔਰ ਸਾਨੂੰ ਇੰਝ ਲੱਗਾ ਵੀ ਬਾਬਾ ਤੇ ਤਿਆਗ ਦੀਆਂ ਗੱਲਾਂ ਕਰਦਾ, ਬਈ ਇਹ ਤੇ ਰਾਗੀ ਸਿੰਘ ਨੇ, ਇਹਨਾਂ ਦੇ ਵਿਚਾਰਿਆਂ ਦਾ ਕੰਮ ਹੀ ਇਹ, ਤੇ ਕਥਾਵਾਚਕ ਨੇ ਜੀ, ਇਹ ਤੇ ਬਾਬੇ ਨੇ। ਇਹਨਾਂ ਨੇ ਤਾਂ ਲੋਕਾਂ ਨੂੰ ਛਡਾਉਣਾ ਹੀ ਹੈ, ਚਲੋ ਪੈਸੇ ਦੇ ਕੇ ਘੰਟੇ ਲਈ ਸੱਦ ਲਓ ਅਤੇ ਬਾਅਦ ਵਿੱਚ ਕਰੋ ਮੌਜਾਂ, ਨੱਚੋ ਗਾਓ ਅਤੇ ਸ਼ਰਾਬਾਂ ਪੀਓ। ਅਜੇ ਤਾਂ ਇਹਦਾ ਨਤੀਜਾ ਕੁਝ ਵੀ ਨਹੀਂ ਨਿਕਲਿਆ। ਜੋ ਚਾਰ ਪੈਸੇ ਸਾਡੇ ਕੋਲ ਆ ਗਏ ਅਤੇ ਜੋ ਅਸੀਂ ਵੱਧ ਫੈਲੀਆਂ ਸਮਾਜ ਦੇ ਵਿੱਚ ਵਿਆਹਾਂ ਦੇ ਵਿੱਚ ਕੀਤੀਆਂ, ਅਜੇ ਆਉਣ ਵਾਲੇ ਸਮੇਂ ਵਿੱਚ ਹੋਰ ਖਤਰਨਾਕ ਰਿਜ਼ਲਟ ਆਉਣ ਵਾਲੇ, ਉਹਨਾਂ ਨੂੰ ਸਹਿਣ ਵਾਸਤੇ ਤਿਆਰ ਰਹਿਣਾ ਚਾਹੀਦਾ। ਉਹਨਾਂ ਨੇ ਆਉਣਾ ਹੀ ਹੈ, ਕਿਉਂਕਿ ਅਸੀਂ ਧਰਮ ਨੂੰ ਮਖੌਲ ਕੀਤਾ ਹੈ, ਅਸੀਂ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨੂੰ ਮਖੌਲ ਕੀਤਾ। ਆ ਪਹਿਲਾਂ ਥੋੜ੍ਹੀ ਡਰ ਰਹਿੰਦਾ ਸੀ ਵੀ ਘੱਟੋ ਘੱਟ ਆਪਾਂ ਇੱਕ ਵੀਕ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਛੱਡ ਦੇਈਏ, ਵੀ ਵਿਆਹ ਨਾ ਰੱਖੀਏ ਇਹਨਾਂ ਵਿੱਚ। ਹੁਣ ਉਹ ਵੀ ਖਤਮ ਕਰਤਾ, ਕਈ ਲੋਕ ਜਾਣ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ ਵਿਆਹ ਰੱਖਦੇ ਨੇ, ਕਹਿੰਦੇ ਕੀ ਹੋ ਗਿਆ ਜੇ ਵਿਆਹ ਕਰ ਲਿਆ, ਕੋਈ ਫਰਕ ਨਹੀਂ ਪੈਂਦਾ, ਗੁਰੂ ਸਾਹਿਬ ਦੀਆਂ ਕੁਰਬਾਨੀਆਂ ਦੀ ਯਾਦ ਹੀ ਨਹੀਂ, ਪਤਾ ਨਹੀਂ। ਤਾਂ ਉਹ ਜੋ ਕੁਝ ਕੀਤਾ ਜਾ ਰਿਹਾ ਇਸ ਚੀਜ਼ ਨੂੰ ਮਖੌਲ ਕੀਤਾ ਜਾਂਦਾ ਸੀ। ਮਹਾਰਾਜ ਕਹਿੰਦੇ ਨੇ ਬਾਣੀ ਦੇ ਵਿੱਚ, ਇਹ ਬੰਦੇ ਦਾ ਫਿਤਰਤ ਹੈ, ਬੰਦੇ ਦੇ ਸੁਭਾਅ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ, ਐਸੇ ਲੋਕ ਨੂੰ ਸਿਉਂ ਕਿਹਾ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਏ, ਆਪ ਨਾ ਦੇਹੇ ਚੁਰੂ ਭਰ ਪਾਣੀ ਤੇ ਨਿੰਦਾ ਜੇ ਗੰਗਾ ਆਣੀ। ਇਹ ਕੌੜਾ ਲੱਗਦਾ ਸੀ ਜਪਜੀ ਸਾਹਿਬ, ਵੀ ਮੈਂ ਆਪਣੇ ਬੱਚਿਆਂ ਨੂੰ ਜਪਜੀ ਸਾਹਿਬ ਪੜ੍ਹਾਵਾਂ, ਪਾਠ ਤੇ ਪਾਠੀ ਕਰਦੇ ਨੇ ਆਪੇ ਕਰਨ, ਮੇਰੇ ਬੱਚੇ ਮੈਂ ਤਾਂ ਭੰਗੜਾ ਸਿਖਾਵਾਂਗਾ ਜੀ, ਮੇਰਾ ਬੱਚਾ ਤਾਂ ਭੰਗੜਾ ਬੜਾ ਸੋਹਣਾ ਪਾਉਂਦਾ। ਅਤੇ ਫਿਰ ਭੰਗੜੇ ਦਾ ਨਤੀਜਾ ਜਿਹੜਾ ਨਿਕਲਣਾ, ਫਿਰ ਉਹਦੇ ਹੁਣ ਬੀਜਣੀ ਕਣਕ ਅਤੇ ਸਿੱਟੇ ਕਣਕ ਦੇ ਲੱਗਣੇ ਨੂੰ ਅਨਾਰ ਥੋੜ੍ਹੀ ਲੱਗਣ ਲੱਗਣੇ ਨੇ। ਜਪਜੀ ਸਾਹਿਬ ਚੰਗਾ ਨਹੀਂ ਲੱਗਾ, ਪੰਜ ਬਾਣੀਆਂ ਚੰਗੀਆਂ ਨਹੀਂ ਲੱਗੀਆਂ, ਆਸਾ ਦੀ ਵਾਰ ਚੰਗੀ ਨਹੀਂ ਲੱਗੀ। ਫਿਰ ਅਸੀਂ ਇਹ ਸੋਚਿਆ ਵੀ ਇਹ ਤਾਂ ਤਿਆਗ ਦਾ ਰਸਤਾ ਹੈ, ਜਿਹੜੇ ਗਰੀਬ ਬੰਦੇ ਨੇ ਬਾਣੀ ਉਹਨਾਂ ਲਈ, ਜਿਨ੍ਹਾਂ ਦੇ ਕੋਲ ਧੰਦ ਨਹੀਂ। ਸਾਡੇ ਕੋਲ ਤਾਂ ਮਾਇਆ ਹੀ ਬੜੀ ਹੈ, ਅਸੀਂ ਗੁਰਦੁਆਰੇ ਕੀ ਕਰਨਾ ਜਾ ਕੇ, ਅਸੀਂ ਤਾਂ ਜਾਵਾਂਗੇ ਨਗਰ ਕੀਰਤਨ ਵਾਲੇ ਦਿਨ, ਕਿਉਂ ਉਦਣ ਬੂਟ ਨਹੀਂ ਲਾਉਣੇ ਪੈਂਦੇ, ਬਾਹਰੋਂ ਬਾਹਰੋਂ ਸਰ ਜਾਂਦਾ। ਨਗਰ ਕੀਰਤਨ ਪਤਾ ਕਿਉਂ ਵੱਡੇ ਹੋ ਗਏ ਹੁਣ? ਇੱਕ ਸਿੰਘ ਮੈਨੂੰ ਕਹਿੰਦਾ ਸਾਡੇ ਨਗਰ ਕੀਰਤਨ ਵਿੱਚ 5 ਲੱਖ ਬੰਦੇ ਆਏ। ਮੈਂ ਕਿਹਾ ਬਹੁਤ ਨਮਸਕਾਰ ਜਿਹੜਾ ਗੁਰੂ ਕੋਲ ਚੱਲ ਕੇ ਆਉਂਦਾ, ਬਹੁਤ ਨਮਸਕਾਰ, ਬੜੀ ਚੰਗੀ ਗੱਲ ਹੈ ਸਾਡੇ ਨਗਰ ਕੀਰਤਨ ਵਿੱਚ 5 ਲੱਖ ਬੰਦੇ ਆਏ। ਮੈਂ ਕਿਹਾ ਦੀਵਾਨ ਵਿੱਚ ਕਿੰਨੇ ਸਨ ਅੰਦਰ, ਜਿੱਥੇ ਕਥਾ ਚੱਲਦੀ ਸੀ? ਉੱਥੇ ਤਾਂ ਕਹਿੰਦੇ 100-50 ਹੀ ਹੋਣਗੇ, ਬਾਕੀ ਕਿ ਕਹਿੰਦੇ ਬਾਕੀ ਸੜਕਾਂ 'ਤੇ। ਮੈਂ ਕਿਹਾ ਉਹ ਪਤਾ ਕਿਉਂ ਆਏ ਨੇ? ਉਹ ਤਾਂ ਆਏ ਨੇ 5 ਲੱਖ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਵੀ ਅਸੀਂ ਤੇਰੇ ਕਮਰੇ ਵਿੱਚ ਨਹੀਂ ਆ ਸਕਦੇ, ਜੁੱਤੀ ਲਾ ਕੇ ਸਾਨੂੰ ਜੋੜਾ ਲਾਉਣਾ ਪੈਂਦਾ, ਤੇਰੀ ਗੱਲ ਨਹੀਂ ਸੁਣੀ ਜਾਂਦੀ, ਅਤੇ ਤੂੰ ਆਪ ਹੀ ਉੱਠ ਕੇ ਬਾਹਰ ਆ ਜਾ ਸੜਕਾਂ 'ਤੇ, ਬਾਹਰ ਹੀ ਤੈਨੂੰ ਮੱਥਾ ਟੇਕ ਲਾਂਗੇ, ਅਸੀਂ ਨਹੀਂ ਅੰਦਰ ਆਉਣਾ ਤੇਰੇ ਕੋਲ। ਨਗਰ ਕੀਰਤਨ ਮਾੜਾ ਨਹੀਂ, ਮੈਂ ਨਗਰ ਕੀਰਤਨ ਨੂੰ ਕੱਟ ਨਹੀਂ ਰਿਹਾ, ਉਹ ਇੱਕ ਹੋਰ ਚੀਜ਼ ਸੀ, ਜਲੌ ਸੀ, ਪ੍ਰਚਾਰ ਸੀ, ਉਹ ਤਾਂ ਰੱਖੇ ਜਾਂਦੇ ਸਨ ਕਿ ਸੰਸਾਰ ਦੇ ਲੋਕਾਂ ਨੂੰ ਅਸੀਂ ਦੱਸ ਸਕੀਏ ਕਿ ਸਿੱਖ ਧਰਮ ਕੀ ਹੈ। ਨਗਰ ਕੀਰਤਨ ਤਾਂ ਨਗਰ ਕੀਰਤਨ ਹੈ ਜੇ ਨਗਰ ਕੀਰਤਨ ਦੇ ਵਿੱਚ ਰਸਤੇ ਦੇ ਵਿੱਚ ਖਾਣ ਵਾਲੀਆਂ 25 ਵਰਾਇਟੀਆਂ ਬਣੀਆਂ ਨੇ ਨਾ, ਖਾਣ ਵਾਲੀਆਂ ਬਣ ਜਾਣ, ਕੋਈ ਇਤਰਾਜ਼ ਨਹੀਂ, ਸੰਗਤ ਛਕੇ ਮਾੜੀ ਗੱਲ ਨਹੀਂ, ਪਰ ਜੇ 25 ਵਰਾਇਟੀਆਂ ਬਣੀਆਂ ਨੇ ਅਤੇ 25 ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਟੈਕਸਟ ਵੀ ਨਾਲ ਛਪਾਉਣੇ ਚਾਹੀਦੇ ਨੇ, ਅਤੇ ਉਹ ਵੀ ਸਾਰੀਆਂ ਭਾਸ਼ਾਵਾਂ ਦੇ ਵਿੱਚ ਉਹ ਵੰਡਣੇ ਚਾਹੀਦੇ ਨੇ ਵੀ ਸਾਡਾ ਗੁਰੂ ਆ ਕਹਿੰਦਾ ਹੈ। ਜੇ ਉੱਥੇ 5 ਲੱਖ ਬੰਦਾ ਆਇਆ ਤਾਂ ਉੱਥੇ 5 ਲੱਖ ਟਰੈਕਟ ਵੰਡਿਆ ਜਾਣਾ ਚਾਹੀਦਾ, ਹਰ ਇੱਕ ਬੰਦੇ ਨੂੰ ਘਰ ਲੈ ਕੇ ਜਾਓ, ਸਤਿਕਾਰ ਨਾਲ ਰੱਖੋ, ਪਿਆਰ ਨਾਲ ਰੱਖੋ, ਪੜ੍ਹੋ, ਇਹਦੇ ਵਿੱਚ ਕੀ ਹੈ ਪਤਾ ਲੱਗੇਗਾ। ਤਾਂ ਇਹ ਚੀਜ਼ਾਂ ਅਸੀਂ ਆਪ ਕੀਤੀਆਂ ਨੇ। ਮੈਂ ਬੇਨਤੀ ਇੱਥੋਂ ਕਰਦਾ ਅੱਗੇ ਚਲਾ ਗਿਆ, ਕਿਉਂਕਿ ਜਦੋਂ ਵਿਚਾਰ ਚੱਲਦੀ ਹੈ ਵਿਚਾਰ ਦੇ ਨਾਲ ਨਾਲ ਨੇੜੇ ਨੇੜੇ ਹੋਰ ਵੀ ਕਈ ਸੜਕਾਂ ਨਿਕਲਦੀਆਂ ਨੇ, ਫਿਰ ਕਦੀ ਕਦੀ ਉੱਧਰ ਨੂੰ ਧਿਆਨ ਚਲਾ ਜਾਂਦਾ। ਮੈਂ ਗੱਲ ਕਰ ਰਿਹਾ ਸੀ ਵੀ ਜਿੱਦਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਬਗਦਾਦ ਦੇ ਵਿੱਚ ਗਾਇਆ ਸੀ, ਜਿੱਥੇ ਜਾ ਕੇ ਫਿਰ ਬਾਬਾ ਗਿਆ ਬਗਦਾਦ ਨੂੰ ਬਗਦਾਦ ਸ਼ਹਿਰ ਤੁਸੀਂ ਜਾਣਦੇ ਹੋ ਸਾਰੇ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਉੱਥੇ ਜਾ ਕੇ ਬੈਠ ਗਏ ਅਤੇ ਗੁਰੂ ਸਾਹਿਬ ਨੇ ਕਿਹਾ ਮਰਦਾਨਿਆ ਰਬਾਬ ਵਜਾ, ਅਤੇ ਜਦੋਂ ਰਬਾਬ ਦੀ ਆਵਾਜ਼ ਗਈ ਤਾਂ ਉਸ ਭਾਈ ਮਰਦਾਨੇ ਨੇ ਰਬਾਬ ਵਜਾਈ, ਇੰਝ ਲੱਗਾ ਜਿਵੇਂ ਸਾਰੇ ਇਲਾਕੇ ਦੇ ਉੱਤੇ ਮੀਂਹ ਪੈ ਗਿਆ, ਬਾਰਿਸ਼ ਪੈ ਗਈ, ਠੰਡ ਪੈ, ਇੱਕ ਤਰ੍ਹਾਂ ਦੇ ਨਾਲ ਸੁੰਨ ਸਮਾਨ ਹੋਆ ਜਹਾਨਾ। ਉਸ ਗੁਰੂ ਕੇ ਸ਼ਬਦ ਦੀ ਇੰਨੀ ਅਸਰ ਪਈ, ਪ੍ਰਭਾਵ ਪਿਆ, ਇੱਕ ਵਾਰੀ ਸ਼ਬਦ ਪੜ੍ਹੀਏ ਸਾਰਿਆਂ ਦਾ ਮਨ ਗੁਰੂ ਚਰਨਾਂ ਨਾਲ ਜੁੜੇ। ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ। ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ ਬੁਝ ਗਿਆ, ਤਪਤ। ਗੁਰ ਸੀਤਲ ਨਾਮ ਦਿਓ, ਗੁਰ ਸੀਤਲ ਨਾਮ ਦਿਓ, ਗੁਰ ਸੀਤਲ ਗੁਰ ਸੀਤਲ ਨਾਮ ਦਿਓ, ਗੁਰ ਸੀਤਲ ਨਾਮ ਦਿਓ, ਗੁਰ ਸੀਤਲ। ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ। ਹੁਣ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਮਿੱਠੀ ਬਾਣੀ ਉਚਾਰੀ, ਨਾਲ ਰਬਾਬ ਵੱਜੀ, ਜਿੱਥੇ 2500 ਸਾਲ ਤੋਂ ਸੰਗੀਤ ਨਹੀਂ ਸੀ ਵੱਜਾ, ਲੋਕਾਂ ਦੇ ਮਨਾਂ 'ਤੇ ਠੰਡ ਪੈ ਗਈ, ਧੀਰਜ ਆ ਗਈ, ਸੰਤੋਖ ਆ ਗਿਆ, ਟਿਕਾਅ ਆ ਗਿਆ। ਮੈਂ ਗੱਲ ਕਰ ਰਿਹਾ ਸੀ ਵੀ ਕਿਉਂ ਬੰਦ ਕੀਤਾ ਸੀ ਸੰਗੀਤ। ਜ਼ਰੂਰ ਉੱਥੇ ਲੋਕਾਂ ਨੇ ਸੰਗੀਤ ਦੀ ਦੁਰਵਰਤੋਂ ਕੀਤੀ ਹੋਵੇਗੀ, 2500 ਸਾਲ ਪਹਿਲਾਂ ਦੁਰਵਰਤੋਂ ਕੀਤੀ ਹੋਵੇਗੀ ਜ਼ਰੂਰ। ਅਤੇ ਫਿਰ ਸਿਆਣੇ ਬੰਦਿਆਂ ਨੇ ਇਕੱਠੇ ਹੋ ਕੇ ਇੱਕ ਹੁਕਮ ਜਾਰੀ ਕਰ ਦਿੱਤਾ ਹੋਵੇਗਾ, ਜਦੋਂ ਸਮਾਜ ਦੇ ਵਿੱਚ ਸੱਚੇ ਬੰਦੇ ਪਾਵਰਫੁੱਲ ਹੁੰਦੇ ਨੇ ਅਤੇ ਉਹ ਇਕੱਠੇ ਹੁੰਦੇ ਨੇ, ਇਕੱਠੇ ਰਹਿੰਦੇ ਨੇ, ਉਹ ਫੈਸਲੇ ਲੈਂਦੇ ਨੇ ਵੀ ਆਪਣੇ ਵਿੱਚ ਸਮਾਜ ਦੇ ਵਿੱਚ ਆ ਬੁਰਾਈ ਹੈ, ਇਹਦਾ ਖਾਤਮਾ ਕਰਨਾ। ਉਹਨਾਂ ਜ਼ਰੂਰ ਫੈਸਲਾ ਦਿੱਤਾ ਹੋਵੇਗਾ, ਕਿਉਂਕਿ ਸੰਗੀਤ ਉਸ ਵੇਲੇ ਜ਼ਰੂਰ ਉਹਨਾਂ ਦੇ ਬਗਦਾਦ ਦੇ ਸਮਾਜ ਦੇ ਵਿੱਚ ਨਾਚ ਰੰਗ, ਲੱਚਰਤਾ, ਗਿਰਾਵਟ ਜ਼ਿੰਦਗੀ ਦੇ ਵਿੱਚ ਪੈਦਾ ਕਰਦਾ ਹੋਣਾ। ਇਸੇ ਕਰਕੇ ਉਹਨਾਂ ਨੇ ਬੰਦ ਕਰ ਦਿੱਤਾ। ਮੈਨੂੰ ਇੰਝ ਲੱਗਦਾ ਹੈ ਅੱਜ ਉਹ ਫੈਸਲਾ ਪੰਜਾਬ ਦੀ ਧਰਤੀ 'ਤੇ ਸਿੱਖਾਂ ਵਾਸਤੇ ਹੋਣਾ ਜ਼ਰੂਰੀ ਹੈ ਕਿ ਇਹਨਾਂ ਦਾ ਗਾਉਣਾ ਬੰਦ ਕਰ ਦਿਓ, ਕਿਉਂਕਿ ਇਹਨਾਂ ਦੇ ਗਾਉਣ ਨੇ ਲੋਕਾਂ ਦੇ ਜੀਵਨ ਵਿੱਚ ਗਿਰਾਵਟ ਲਿਆਂਦੀ। ਇਹਨਾਂ ਦੇ ਇਹ ਹਥਿਆਰ ਚੰਗਾ ਸੀ, ਗੀਤ ਦੇ ਰਾਹੀਂ ਗਾਇਆ ਅਤੇ ਗੀਤ 'ਤੇ ਸਾਧ ਸੰਗਤ ਜੀ, ਉਸ ਵੇਲੇ ਪ੍ਰੋਫੈਸਰ ਪੂਰਨ ਸਿੰਘ ਨੇ ਵੀ ਲਿਖਿਆ ਸੀ, ਉਹ ਵੀ ਬੰਦੇ ਲਿਖਣ ਵਾਲੇ ਸਨ ਗੀਤ, ਜਿਨ੍ਹਾਂ ਨੇ ਲਿਖਿਆ ਸੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ, ਉਹ ਵੀ ਲਿਖਣ ਵਾਲੇ ਸਨ। ਕਦੀ ਕਿਤੇ ਸਰ ਇਕਬਾਲ ਵਰਗਿਆਂ ਨੇ ਕਹਿ ਦਿੱਤਾ ਸੀ ਜਦੋਂ ਸਮਾਂ ਬਣਿਆ ਸੀ ਉਹ ਸੱਚੇ ਬੰਦੇ ਸਨ। ਇੱਕ ਪਾਸੇ ਉਹਨੇ ਗਾਇਆ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਜਦੋਂ ਉਹਨੂੰ ਉਹਦੇ ਵਿੱਚੋਂ ਉਮੀਦ ਸੀ ਕਿ ਇਹ ਦੇਸ਼ ਧਰਮ ਨਿਰਪੱਖ ਹੋਵੇਗਾ, ਇਹਦੇ ਵਿੱਚ ਲੋਕਾਂ ਨੂੰ ਹੱਕ ਦਿੱਤੇ ਜਾਣਗੇ ਅਤੇ ਕੌਮਾਂ ਨੂੰ ਇੱਕ ਦੂਜੇ ਨੂੰ ਮਾੜੀਆਂ ਕੌਮਾਂ ਨੂੰ ਮਾਰਿਆ ਨਹੀਂ ਜਾਏਗਾ। ਪਰ ਜਦੋਂ ਤਬਾਹੀ ਹੋਈ, ਦੰਗੇ ਹੋਏ 47 ਦੇ, ਤਾਂ ਉਹਨੇ ਕਹਿ ਦਿੱਤਾ ਸ਼ਰਮ ਆਤੀ ਹੈ ਇਸ ਕੋ ਵਤਨ ਕਹਿੰਦੇ ਨੇ, ਇਹਨੂੰ ਦੇਸ਼ ਕਹਿੰਦਿਆਂ ਵੀ ਸ਼ਰਮ ਆਉਂਦੀ, ਕਿਉਂਕਿ ਬੰਦਾ ਹਿੰਮਤ ਵਾਲਾ ਸੀ, ਪੱਖਪਾਤੀ ਥੋੜ੍ਹਾ ਸੀ। ਇਹ ਜਿਹੜੇ ਕਲਾ ਸ਼ਬਦ ਦਾ ਅਰਥ ਹੀ ਇਹ ਹੈ ਕਿ ਕਲਾ ਫੇਰ ਦਿੰਦੀ ਹੈ ਜੀਵਨ, ਤਬਦੀਲੀ ਲਿਆਉਂਦੀ ਹੈ। ਅਤੇ ਜਦੋਂ ਕਲਾ ਜਿਹੜੀ ਹੈ ਉਹ ਸਿੱਧੇ ਪਾਸੇ ਤੁਰਦੀ ਹੈ ਅਤੇ ਵਿਕਾਸ ਕਰਾਉਂਦੀ ਹੈ, ਜਦੋਂ ਪੁੱਠੇ ਪਾਸੇ ਜਾਂਦੀ ਹੈ। ਇਹ ਕਲਮ ਹੈ, ਤਾਂ ਹੀ ਕਹਿੰਦੇ ਨੇ ਜਦੋਂ ਇੱਕ ਕਲਮ ਲੈ ਕੇ ਅਤੇ ਜਿਹੜਾ ਲਿਖਣ ਵਾਲਾ ਲੇਖਕ ਹੈ ਕੁਝ ਵੀ ਲਿਖਦਾ, ਲੇਖ ਲਿਖਦਾ ਭਾਵੇਂ ਅਖਬਾਰ ਕੱਢਦਾ ਭਾਵੇਂ ਰਸਾਲਾ ਅਤੇ ਭਾਵੇਂ ਕੋਈ ਕਿਤਾਬ ਲਿਖਦਾ, ਜਦੋਂ ਆਪਣੀ ਕਲਮ ਲੈ ਕੇ ਦੁਆਤ ਵਿੱਚ ਡੁਬਾਉਂਦਾ ਅਤੇ ਕਲਮ ਦਾ ਮੂੰਹ ਕਾਲਾ ਹੋ ਜਾਂਦਾ, ਕਲਮ ਦਾ ਮੂੰਹ ਕਾਲਾ ਹੋ ਜਾਂਦਾ ਅਤੇ ਕਹਿੰਦੇ ਜਦੋਂ ਕੱਢ ਕੇ ਲਿਖਣ ਲੱਗਦਾ ਅਤੇ ਕਲਮ ਦੇ ਮੂੰਹ ਵਿੱਚੋਂ ਆਵਾਜ਼ ਆਉਂਦੀ ਹੈ, ਲਿਖਣ ਵਾਲਿਆ ਜੇ ਤੂੰ ਮੇਰਾ ਮੂੰਹ ਕਾਲਾ ਕੀਤਾ ਤੇ ਯਾਦ ਰੱਖ ਇਸ ਮੇਰੇ ਮੂੰਹ ਦੇ ਨਾਲ ਗਲਤ ਨਾ ਲਿਖੀ, ਠੀਕ ਲਿਖੀ, ਜੇ ਤੂੰ ਗਲਤ ਲਿਖ ਦਿੱਤਾ ਤੇ ਮੈਂ ਤੇਰਾ ਵੀ ਮੂੰਹ ਕਾਲਾ ਕਰ ਦੇਣਾ। ਬੜੇ ਲੋਕਾਂ ਨੇ ਮੂੰਹ ਕਾਲੇ ਕੀਤੇ ਨੇ ਗਲਤ ਲਿਖ, ਬੜੇ ਲੋਕਾਂ ਨੇ ਮੂੰਹ ਕਾਲੇ ਕੀਤੇ ਨੇ ਗਲਤ ਬੋਲ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਜਦੋਂ ਗੁਰੂ ਦੀ ਮੱਤ ਤੋਂ ਦੂਰ ਜਾ। ਤਾਂ ਉਦੋਂ 2500 ਸਾਲ ਪਹਿਲਾਂ ਬਗਦਾਦ ਦੇ ਵਿੱਚ ਇਹ ਜਿਹੜਾ ਸੰਗੀਤ ਸੀ ਇਹਨੂੰ ਬੰਦ ਕਰ ਦਿੱਤਾ ਗਿਆ ਸੀ। ਗੁਰੂ ਸਾਹਿਬ ਨੇ ਫਿਰ ਰਾਗ ਗਾਇਆ। ਅੱਜ ਗੱਲ ਤਾਂ ਆ ਗਈ ਕਿ ਇੱਥੇ ਲਿਖਿਆ ਹੋਇਆ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਇਹ ਥੋੜ੍ਹਾ ਜਿਹਾ ਆਪਾਂ ਵਿਸ਼ਾ ਚੇਂਜ ਕਰੀਏ। ਹੁਣ ਇੱਥੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਨੇ, ਰਾਗਾਂ ਤੋਂ ਗੱਲ ਸ਼ੁਰੂ ਹੁੰਦੀ ਹੈ। 30 ਰਾਗ ਪਹਿਲਾਂ ਸਨ, 31 ਨੰਬਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੈ ਜਾਵੰਤੀ ਰਾਗ ਲਿਖਿਆ ਔਰ ਗੁਰੂ ਸਾਹਿਬ ਦੇ ਨਾਲ ਰਾਗ ਭਾਈ ਮਰਦਾਨਾ ਜੀ ਗਾਉਂਦੇ ਰਹੇ। ਅਤੇ ਮੈਂ ਇੱਕ ਗੱਲ ਤੁਹਾਡੇ ਨਾਲ ਕੀਤੀ ਸੀ ਕਿ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ ਵੀ ਰਾਗ ਸੁਣੇਗਾ ਕੌਣ, ਰਾਗ ਸੁਣੇਗਾ ਕੌਣ, ਰਾਗ ਕਿਸੇ ਨੂੰ ਪਤਾ ਨਹੀਂ ਲੱਗਣਾ। ਗੱਲ ਕੁਝ ਹੋਰ ਹੈ। ਉਦੋਂ ਕਿੰਨੇ ਕੁ ਲੋਕਾਂ ਨੂੰ ਰਾਗ ਆਉਂਦੇ ਸਨ, ਜਿੱਦਣ ਬਾਬਾ ਲੈ ਕੇ ਨਾਲ ਭਾਈ ਮਰਦਾਨੇ ਨੂੰ ਅਤੇ ਜਿੱਥੇ ਮਰਜ਼ੀ ਜਾ ਕੇ ਬੋਰਡ ਦੀ ਛਾਵੇਂ ਬਹਿ ਜਾਂਦਾ ਸੀ ਅਤੇ ਪਿੰਡ ਦੇ ਅਨਪੜ੍ਹ ਲੋਕ ਹਲ ਵਾਹੁਣ ਵਾਲੇ ਬਿਲਕੁਲ ਸਿੱਧੇ ਸਾਧੇ ਅਤੇ ਬਾਬੇ ਦੇ ਰਾਗ ਦੇ ਨਾਲ ਆ ਕੇ ਝੂਮਦੇ ਸਨ। ਇਹਦਾ ਕੀ ਕਾਰਨ ਹੈ? ਇਹ ਕਾਰਨ ਅੱਜ ਸਾਨੂੰ ਵੀ ਲੱਭਣਾ ਪਏਗਾ। ਕਥਾ ਅਸੀਂ ਵੀ ਕਰਦੇ ਹਾਂ, ਕੀਰਤਨ ਅਸੀਂ ਵੀ ਕਰਦੇ ਹਾਂ। ਯਾਦ ਰੱਖਣਾ, ਹਵਾ ਉਹੀ ਹੁੰਦੀ ਹੈ ਜਦੋਂ ਧੁੱਪ ਦੇ ਵਿੱਚੋਂ ਲੰਘ ਕੇ ਆਉਂਦੀ ਏ ਉਦੋਂ ਗਰਮ ਹੋ ਜਾਂਦੀ ਏ, ਹਵਾ ਉਹੀ ਹੁੰਦੀ ਹੈ ਜਦੋਂ ਬਾਰਿਸ਼ ਦੇ ਵਿੱਚੋਂ ਪੈਂਦੀ, ਬਾਰਿਸ਼ ਵਿੱਚੋਂ ਲੰਘ ਕੇ ਆਉਂਦੀ ਏ ਅਤੇ ਉਹਦੀ ਤਸੀਰ ਠੰਡੀ ਹੋ ਜਾਂਦੀ। ਰਾਗ ਉਹੀ ਏ ਉਦੋਂ ਵਾਲੀ ਏ ਹੁਣ ਵੀ। ਸਵਾਲ ਇਹ ਹੈ ਵੀ ਜਿਹੜਾ ਗਲਾ ਹੈ, ਜਿਹੜਾ ਸਰੀਰ ਹੈ ਉਹ ਕਿਵੇਂ ਦਾ ਹੈ ਜਿਹਦੇ ਵਿੱਚੋਂ ਰਾਗ ਆ ਰਿਹਾ? ਅਸਰ ਉਹਨੇ ਪਾਉਣਾ, ਇਕੱਲੇ ਰਾਗ ਨੇ ਅਸਰ ਨਹੀਂ ਪਾਉਣਾ, ਇਕੱਲੀ ਕਥਾ ਨੇ ਅਸਰ ਨਹੀਂ ਪਾਉਣਾ। ਫਰਕ ਜਿੱਥੇ ਹੈ ਉਹ ਫਰਕ ਸਾਨੂੰ ਲੱਭਣਾ ਪੈਣਾ। ਉਹ ਕੋਈ ਹੋਰ ਲੋਕ ਸਨ, ਅੱਜ ਵੀ ਹਨ। ਮੈਂ ਇਹ ਨਹੀਂ ਕਹਿੰਦਾ ਵੀ ਅੱਜ ਕੋਈ ਹੈ ਹੀ ਨਹੀਂ, ਜਿਸ ਪੱਧਰ 'ਤੇ ਕੋਈ ਹੈ ਉਹ ਹੈ, ਪਰ ਇੱਕ ਗੱਲ ਚੇਤੇ ਰੱਖਣੀ ਚਾਹੀਦੀ, ਗੁਰੂ ਨਾਨਕ ਦਾ ਘਰ ਇਕੱਲੀ ਕਲਾ ਨਹੀਂ ਕਿ ਮੈਂ ਕਹਾਂ ਵੀ ਮੈਨੂੰ ਉਂਗਲਾਂ 'ਤੇ ਲਿਖ ਗਿਣ ਕੇ ਸਾਰੇ ਗਾਵਾਂ ਪਾਦਾ ਨੀਸਾ ਇਹ ਆਉਂਦਾ ਅਤੇ ਮੈਨੂੰ ਰਾਗ ਆ ਗਿਆ, ਨਹੀਂ। ਅੰਦਰ ਕੋਈ ਹੋਰ ਵੀ ਹੈ, ਇਹਨਾਂ ਤੋਂ, ਇਹਨਾਂ 7 ਸੁਰਾਂ ਤੋਂ ਬਿਨਾਂ ਕੋਈ ਹੋਰ ਵੀ ਸੁਰ ਹੈ। ਜਦੋਂ ਇਹਨਾਂ 7 ਸੁਰਾਂ ਦੇ ਵਿੱਚ ਉਹ ਨਾਮ ਵਾਲੀ ਸੁਰ ਰਲ ਗਈ, ਬੰਦਗੀ ਵਾਲੀ ਸੁਰ ਰਲ ਗਈ, ਗੁਰੂ ਦੇ ਪਿਆਰ ਵਾਲੀ ਸੁਰ ਰਲ ਗਈ, ਅਤੇ ਭਾਈ ਮਨਸ਼ਾ ਸਿੰਘ ਪੈਦਾ ਹੋਣਗੇ। ਦਰਬਾਰ ਸਾਹਿਬ ਵਿੱਚ ਕੀਰਤਨ ਕਰਦੇ ਸੀ, ਲੋਕ ਮੂਰਤੀਆਂ ਵਾਂਗੂ ਗੱਡੇ ਜਾਂਦੇ ਸੀ। ਮੈਂ ਬੇਨਤੀ ਕਰਨਾ ਸਾਰੇ ਗੁਰੂ ਕੇ ਕੀਰਤਨੀਏ ਸਤਿਕਾਰਯੋਗ ਨੇ ਜਿਹੜੇ ਬਾਣੀ ਪੜ੍ਹਦੇ, ਬਾਣੀ 'ਤੇ ਭਾਵੇਂ ਕੋਈ ਕਿਵੇਂ ਵੀ ਪੜ੍ਹੇ ਉਹ ਉਸੇ ਢੰਗ ਨਾਲ ਹੀ ਪ੍ਰਵਾਨ ਹੈ। ਪਰ ਗੱਲ ਸਾਨੂੰ ਇਹ ਸਮਝ ਲੈਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਨੇ ਕੋਈ ਇਕੱਲੀ ਸਿੱਖੀ ਦੇ ਵਿੱਚ ਕਲਾਕਾਰੀ ਨਹੀਂ ਸੀ ਬਣਾਈ। ਇਹ ਅੱਜ ਦੇ ਸਮੇਂ ਵਿੱਚ ਬੜੀ ਲੋੜ ਹੈ। ਅੱਗੇ ਤਾਂ ਅਸੀਂ ਸਿਰਫ ਸੋਚਿਆ ਸੀ ਵੀ ਸ਼ਾਇਦ ਰਾਗਾਂ ਦੇ ਨਾਲ ਹੀ ਰਾਗੀ ਬਣਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਇਹਨੂੰ ਨਹੀਂ ਮੰਨਦੇ। ਗੁਰੂ ਗ੍ਰੰਥ ਸਾਹਿਬ ਇਹ ਵੀ ਕਹਿੰਦੇ ਨੇ ਵੀ ਰਾਗੀ ਨੂੰ ਮੇਰੇ ਨੂੰ ਰਾਗ ਆਉਣੇ ਚਾਹੀਦੇ ਨੇ, ਜ਼ਰੂਰੀ ਨੇ, ਪਰ ਇਹ ਵੀ ਕਹਿੰਦੇ ਨੇ ਇਕੱਲੇ ਰਾਗਾਂ ਨਾਲ ਰਾਗੀ ਨਹੀਂ ਬਣਦਾ। ਉਹਦੇ ਅੰਦਰ ਬੰਦਗੀ ਦੀ ਸੁਰ ਵੀ ਆਉਣੀ ਚਾਹੀਦੀ। ਅਤੇ ਗੁਰੂ ਗ੍ਰੰਥ ਸਾਹਿਬ ਇਹ ਵੀ ਕਹਿੰਦੇ ਨੇ ਵੀ ਮੇਰੇ ਕਥਾਵਾਚਕ ਨੂੰ ਵਿੱਦਿਆ ਆਉਣੀ ਚਾਹੀਦੀ ਹੈ, ਉਹ ਵਿਦਵਾਨ ਹੋਣਾ ਚਾਹੀਦਾ, ਵਿੱਦਿਆ ਆਉਣੀ ਚਾਹੀਦੀ ਹੈ। ਪਰ ਗੁਰੂ ਗ੍ਰੰਥ ਸਾਹਿਬ ਨਾਲ ਇਹ ਵੀ ਕਹਿੰਦੇ ਨੇ ਕਿ ਭਾਵੇਂ ਕਿੰਨਾ ਪੜ੍ਹ ਲੈ, ਜੋ ਮਰਜ਼ੀ ਕਰ ਲੈ, ਜੇ ਤੇਰੇ ਅੰਦਰ ਉਹ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਜੇ ਗੁਰੂ ਕੇ ਸਿੱਖਾ ਤੇਰੇ ਅੰਦਰ ਬੰਦਗੀ ਦਾ ਇੱਕ ਕਿਣਕਾ, ਜਿਹਨੂੰ ਮਹਾਰਾਜ ਨੇ ਕਿਹਾ ਕਿਣਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ, ਫਿਰ ਜਿੰਨੇ ਮਰਜ਼ੀ ਕਾਲਜਾਂ ਦੇ ਅਤੇ ਟਕਸਾਲਾਂ ਦੇ ਕੋਰਸ ਕਰਕੇ ਆ ਜਾ, ਕੁਝ ਨਹੀਂ ਤੇਰੇ ਕੋਲੋਂ ਸੌਣ। ਦੋਵੇਂ ਗੱਲਾਂ ਇਕੱਠੀਆਂ ਕੀਤੀਆਂ ਮਹਾਰਾਜ, ਇੱਕ ਨੂੰ ਵੀ ਪਾਸੇ ਨਹੀਂ ਕੀਤਾ। ਆਪਾਂ ਇਮਾਨਦਾਰੀ ਨਾਲ ਗੱਲ ਕਰੀਏ, ਕਲਾ ਵੀ ਬੜੀ ਤਕੜੀ ਚੀਜ਼ ਹੈ, ਵਿੱਦਿਆ ਵੀ ਬੜੀ ਵੱਡੀ ਚੀਜ਼ ਹੈ, ਪਰ ਇਕੱਲੀ ਵਿੱਦਿਆ, ਉਹ ਕਿਸੇ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ। ਉਹ ਕਹਿੰਦੇ ਨੇ ਦੀਵਾ ਬਲ ਰਿਹਾ ਸੀ ਅਤੇ ਕੋਲੋਂ ਦੋ ਗੁਰੂ ਕੇ ਸਿੱਖ ਲੰਘ ਰਹੇ ਨੇ, ਇੱਕ ਥੋੜ੍ਹਾ ਜਿਹਾ ਸਿੱਖੀ ਦੇ ਵਿੱਚ ਪੱਕਾ ਹੋ ਗਿਆ ਅਤੇ ਇੱਕ ਸਾਡੇ ਵਾਂਗੂ ਢਿੱਲਾ ਮੱਠਾ ਜਿਹਾ, ਆਪਸ ਵਿੱਚ ਗੱਲਾਂ ਕਰਦੇ ਨੇ। ਉਹ ਜਿਹੜਾ ਪਿੱਛੋਂ ਤੁਰਿਆ ਸੀ, ਕਦੀ ਉਹਦਾ ਮਨ ਡੋਲ ਜਾਂਦਾ ਸੀ, ਉਹ ਸਵਾਲ ਜਵਾਬ ਕਰਦਾ ਰਹਿੰਦਾ ਸੀ। ਉਹਨੇ ਸਵਾਲ ਕੀਤਾ, ਗੱਲ ਬਾਣੀ ਦੀ ਚੱਲੀ, ਇੱਕ ਦੋ ਸਿੰਘ ਪਹਿਰੇ 'ਤੇ ਖੜ੍ਹੇ ਹੋ ਜਾਇਆ ਕਰੋ, ਫਿਰ ਸਾਰੀ ਗੱਲ ਖਿਲਰ ਜਾਣੀ ਵਿੱਚ। ਇੱਕ ਸਿੰਘ, ਮੈਂ ਪਿੱਛੇ ਵੀ ਬੇਨਤੀ ਕਰਨਾ ਹੁੰਦਾ, ਇਹ ਤਾਂ ਵੱਡੀ ਸਟੇਜ ਹੈ ਤੁਹਾਡੀ ਕਥਾ ਵਾਲੀ ਸਟੇਜ, ਮੈਂ ਪਿੱਛੇ ਬੇਨਤੀ ਕਰਿਆ ਕਰਨਾ ਵੀ ਆਪਾਂ ਗੁਰੂ ਸਾਹਿਬ ਨੂੰ ਕਹਿੰਦੇ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਵੀ ਗੁਰੂ ਗ੍ਰੰਥ ਸਾਹਿਬ ਰਾਜਿਆਂ ਦੇ ਰਾਜੇ ਨੇ। ਮੇਰੇ ਖਿਆਲ ਵਿੱਚ ਨਹੀਂ ਤੁਸੀਂ ਕੋਈ ਕਿਸੇ ਦਫ਼ਤਰ ਦਾ SHO ਵੀ ਵੇਖਿਆ ਹੋਣਾ ਵੀ ਜਿਹਦੇ ਦਰਵਾਜ਼ੇ ਦੇ ਅੱਗੇ ਸੰਤਰੀ ਨਹੀਂ ਖੜਾ, ਜ਼ਰੂਰ ਖੜਾ ਹੋਇਆ। ਕੋਈ ਐਸਾ ਆਫਿਸਰ ਨਹੀਂ ਵੇਖਿਆ ਹੋਣਾ ਜਿਹਦੇ ਅੱਗੇ ਕੋਈ ਪ੍ਰਬੰਧ ਕਰਨ ਵਾਲਾ ਕੋਲ ਬੈੱਲ ਪਈ ਹੁੰਦੀ ਹੈ, ਵੀ ਜੇ ਕੋਈ ਉਰਾ ਪੁਰਾ ਹੁੰਦੀ ਹੈ ਅਤੇ ਉਹਦੇ ਬਾਡੀਗਾਰਡ ਹੁੰਦੇ ਨੇ। ਅਸੀਂ ਕਹਿੰਦੇ ਨਾ ਦਸਾਂ ਪਾਤਸ਼ਾਹੀਆਂ ਦੇ ਸਰੂਪ ਗੁਰੂ ਗ੍ਰੰਥ ਸਾਹਿਬ ਦੇ 10 ਪਾਤਸ਼ਾਹੀਆਂ ਦੇ ਬਾਡੀਗਾਰਡ ਵੀ ਹੁੰਦੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੁਰੱਖਿਆ ਛਤਰੀ ਹੁੰਦੀ ਸੀ, ਸਾਰੀ ਸਾਰਾ ਕੁਝ ਹੁੰਦਾ ਸੀ। ਇਹ ਨੇ ਵੀ ਤੂੰ ਰਾਜਨ ਕੇ ਰਾਜਾ ਅਤੇ ਮਹਾਰਾਜਨ ਕੇ ਮਹਾਰਾਜਾ, ਅਤੇ ਰਾਜਾ ਇਕੱਲਾ ਬੈਠਾ ਰਹੇ ਅਤੇ ਵਿੱਚ ਜੋ ਮਰਜ਼ੀ ਹੋਈ ਜਾਏ, ਆਪਾਂ ਕਿਸੇ ਨੂੰ ਰੋਕਣਾ ਨਹੀਂ। ਇੱਥੇ ਦੋ ਸਿੰਘ ਜਿਹੜੇ ਨੇ ਸੇਵਾ ਦੇ ਵਿੱਚ, ਜਦੋਂ ਦੀਵਾਨ ਚੱਲਦਾ ਉਦੋਂ ਦੋ ਸਿੰਘ ਸਿਰਫ ਖੜ੍ਹੇ ਹੀ ਹੋ ਜਾਇਆ ਕਰੋ, ਕਿਸੇ ਨੂੰ ਕਹੋ ਕੁਝ ਨਾ, ਆਪਣੇ ਆਪ ਹੀ ਕੰਟਰੋਲ ਹੋ ਜਾਣਾ ਬੱਚਿਆਂ ਦਾ, ਆਪਣੇ ਆਪ ਹੀ ਉਹਨਾਂ ਨੇ ਟਿਕ ਜਾਣਾ। ਕਿਉਂਕਿ ਜਿਹੜੀਆਂ ਆਪਾਂ ਵਿਚਾਰਾਂ ਕਰ ਰਹੇ ਹਾਂ ਨਾ, ਉਹ ਵਿਚਾਰਾਂ ਹੁੰਦੀ ਧਿਆਨ ਦੀ ਗੱਲ। ਜਦੋਂ ਰੌਲਾ ਪੈਂਦਾ, ਚਲੋ ਛੋਟਾ ਮੋਟਾ ਬੱਚਾ ਰੌਲਾ ਪਾਉਂਦਾ ਇੱਕ ਵਾਰੀ, ਪਰ ਮੈਂ ਵੇਖਿਆ ਸੀ ਬੱਚਿਆਂ ਨੂੰ ਰੋਕਦੇ ਹੀ ਨਹੀਂ, ਵੀ ਜਿਵੇਂ ਮਰਜ਼ੀ ਖੇਡੀ ਜਾ, ਕੋਈ ਗੱਲ ਨਹੀਂ, ਖੁੱਲ੍ਹਾ ਥਾਂ ਬਥੇਰਾ ਪਿਆ। ਹੁਣ ਉਹ ਵਿਚਾਰ ਜਿਹੜੀ ਆਪਾਂ ਲੈ ਰਹੇ ਸੀ, ਬੇਨਤੀ ਕਰ ਰਿਹਾ ਸੀ, ਉੱਧਰ ਨੂੰ ਆਪਾਂ ਧਿਆਨ ਦੇਈਏ ਕਿ ਰਾਗਾਂ ਦੀ ਗੱਲ ਚੱਲ ਰਹੀ ਸੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਆਉਂਦੇ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਰਾਗਾਂ ਦੀ ਗੱਲ ਹੈ, ਪਰ ਦੋਵੇਂ ਗੱਲਾਂ ਮਹਾਰਾਜ ਨੇ ਇਕੱਠੀਆਂ ਕੀਤੀਆਂ ਵੀ ਗੁਰੂ ਕੇ ਸਿੱਖਾ ਤੇਰੇ ਕੋਲ ਵਿੱਦਿਆ ਵੀ ਹੋਵੇ ਅਤੇ ਤੇਰੇ ਅੰਦਰ ਗੁਰੂ ਦੀ ਬਖਸ਼ਿਸ਼ ਤੋਂ, ਗੁਰੂ ਤੋਂ ਨਾਮ ਵੀ ਮੰਗਿਆ ਕਰ। ਅੱਜ ਸਾਡਾ ਜਿਹੜਾ ਥਾਂ ਥਾਂ 'ਤੇ ਜਿੱਥੇ ਜਾਓ ਅਤੇ ਜਿਹੜਾ ਝਗੜਾ ਅਤੇ ਗਰੁੱਪ, ਅਤੇ ਇੱਕ ਸਾਲ ਆਈਦਾ ਅਤੇ ਇੱਕ ਗੁਰਦੁਆਰਾ, ਅਤੇ ਅਗਲੇ ਸਾਲ ਕਹਿੰਦੇ ਇੱਥੇ ਪ੍ਰਚਾਰਕ ਆਇਆ ਸੀ ਅਤੇ ਉਹਨੇ ਕਥਾ ਇੰਜ ਕਰ ਦਿੱਤੀ, ਅਤੇ ਅੱਧੇ ਕੁ ਜਾ ਕੇ ਉਹਨਾਂ ਨੇ ਕਿਹਾ ਸੀ ਅਤੇ ਆਹ ਗੁਰਦੁਆਰਾ ਬਣਾ ਲੈਣੇ, ਕਿਉਂ ਬਣੇ ਨੇ? ਉਹ ਕਲਾ ਤਾਂ ਆਉਂਦੀ ਸੀ, ਕਥਾ ਤਾਂ ਆਉਂਦੀ ਸੀ, ਪਰ ਸਾਧ ਸੰਗਤ ਜੀ ਉੱਥੇ ਨਾਮ ਨਹੀਂ ਸੀ, ਇਕੱਲੀ ਕਲਾ ਸੀ। ਉਹ ਇੱਕ ਕਿਣਕੇ ਵਾਲੀ ਗੱਲ ਉੱਥੇ ਹੈ ਨਹੀਂ ਸੀ। ਅਸੀਂ ਸਿੱਖੀ ਨੂੰ ਜਦੋਂ ਪ੍ਰਚਾਰ ਦੇ ਵਿੱਚ ਅਸੀਂ ਇਹ ਕਹਿ ਰਹੇ ਸੀ ਗੁਰਦੁਆਰੇ ਨੂੰ ਸਕੂਲ ਬਣਾ ਦੇਣਾ, ਅਤੇ ਫਿਰ ਗੁਰਦੁਆਰਾ ਰਹੇਗਾ ਕਿੱਥੇ? ਗੁਰੂ ਦਾ ਪਿਆਰ ਕਿੱਥੇ ਰਹੇਗਾ? ਸਿੱਖੀ ਕਿੱਥੇ ਰਹੇਗੀ? ਸਕੋਲਰਸ਼ਿਪ ਹੈ ਸਿੱਖੀ ਦੇ ਵਿੱਚ, ਜਦੋਂ ਸਕੋਲਰ ਅਤੇ ਸੰਤ ਪਲੱਸ ਹੁੰਦੇ ਨੇ, ਮਿਕਸ ਕਰ ਦਿੱਤੇ ਜਾਂਦੇ ਨੇ, ਉੱਥੋਂ ਸਿੱਖੀ ਪੈਦਾ ਹੁੰਦੀ ਹੈ। ਦੋਵੇਂ ਚੀਜ਼ਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਨੇ, ਵਿੱਦਿਆ ਵੀ ਹੋਣੀ ਚਾਹੀਦੀ ਹੈ ਅਤੇ ਬੰਦਗੀ, ਸੇਵਾ, ਸਿਮਰਨ, ਜਪ, ਤਪ, ਇਹ ਜਦੋਂ ਚੀਜ਼ਾਂ ਮਿਲਦੀਆਂ ਨੇ ਤੇ ਉਦੋਂ ਗੱਲ ਬਣਦੀ। ਅੱਜ ਦਾ ਰੌਲਾ ਕਿਉਂ ਪਿਆ ਹੈ? ਅੱਜ ਜ਼ੋਰ ਦੇ ਦਿੱਤਾ ਸਾਡੇ ਸਿੱਖਾਂ ਦੇ ਬਹੁਤ ਸਾਰੇ ਵੱਡੇ ਤਬਕੇ ਨੇ ਕਿ ਸਿੱਖੀ ਨੂੰ ਸਕੋਲਰਸ਼ਿਪ ਦਿੱਤੀ ਜਾਏ, ਕਾਲਜ ਦਾ ਕੋਰਸ ਦਿੱਤਾ ਜਾਏ ਸਿੱਖੀ ਨੂੰ। ਕੋਰਸ ਮਾੜਾ ਨਹੀਂ ਸੀ ਜੇ ਕੋਰਸ ਦੇ ਵਿੱਚ ਸਿੱਖੀ ਦਾ ਕਿਣਕਾ ਹੁੰਦਾ, ਪਰ ਉਹਨੇ ਇਕੱਲੇ ਕੋਰਸ ਨੇ ਸੁਕਾ ਦਿੱਤਾ ਔਰ ਉਹਨਾਂ ਨੂੰ ਪ੍ਰਵਾਨ ਕੀਤਾ ਸਾਡੇ ਧਨਾੜ ਸਿੱਖਾਂ ਨੇ, ਸਰਮਾਏਦਾਰ ਸਿੱਖਾਂ ਨੇ, ਜਿਨ੍ਹਾਂ ਨੇ ਇਹ ਕਿਹਾ ਵੀ ਫਲਾਣੇ ਗਿਆਨੀ ਨੂੰ ਸੱਦੋ ਨਾ, ਤਾਂ ਉਹ ਕਹਿੰਦਾ ਜੇ ਵੀ ਸ਼ਰਾਬ ਨਾ ਪੀਓ, ਅਤੇ ਨਾ ਕਹਿੰਦਾ ਜੇ ਕੇਸ ਰੱਖੋ, ਨਾ ਕਹਿੰਦਾ ਜੇ ਪੰਜ ਬਾਣੀਆਂ ਪੜ੍ਹੋ, ਉਹ ਤਾਂ ਕਹਿੰਦਾ ਮੌਜਾ ਕਰੋ ਅਤੇ ਮੇਰੀ ਟੋਕਰੀ ਭਰੋ ਅਤੇ ਮੈਂ ਜਹਾਜ਼ 'ਤੇ ਚੜ੍ਹਾਂ ਅਤੇ ਤੁਸੀਂ ਜੋ ਮਰਜ਼ੀ ਕਰੋ। ਕਹਿਣਗੇ ਜੀ ਕਥਾ ਬੜੀ ਗਿਆਨੀ ਜੀ ਨੇ ਨਵੇਂ ਤਰੀਕੇ ਦੀ ਕੀਤੀ ਹੈ, ਪੁਰਾਣਿਆਂ ਨੂੰ ਤਾਂ ਆਉਂਦੀ ਨਹੀਂ ਸੀ ਕਥਾ ਪਹਿਲਾਂ, ਕਿਉਂ? ਉਹ ਕਥਾ ਸਾਡੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਥੋੜ੍ਹੀ ਹੈ। ਜਿਸ ਕੌਮ ਦੇ ਵਿੱਚ ਸਿਰਫ ਅਤੇ ਸਿਰਫ ਧਰਮ ਅਤੇ ਮਾਇਆ ਅਤੇ ਧਨਾੜ ਲੋਕ ਖੁਸ਼ ਕਰਨ ਲੱਗਿਆ, ਜਿਵੇਂ ਪੰਡਿਤ ਕਰਦੇ ਸੀ ਰਾਜਿਆਂ ਨੂੰ ਖੁਸ਼ ਕਰਦੇ ਸੀ, ਹੋਰ ਕੀ ਹੁੰਦਾ ਸੀ? ਪੰਡਿਤ ਹੀ ਕਰਦੇ ਸੀ ਨਾ। ਅੱਜ ਤਾਂ ਹੁਣ ਵੇਖੋ, ਕਵੀ ਸੰਤੋਖ ਸਿੰਘ ਹੋਰਾਂ ਨੇ, ਸਾਧ ਸੰਗਤ ਜੀ ਪਟਿਆਲੇ ਵਾਲੇ ਰਾਜੇ ਨੇ ਬੜਾ ਵੱਡਾ ਦਰਬਾਰ ਕਰਾਇਆ ਸੀ, ਅਤੇ ਕਵੀ ਸੰਤੋਖ ਸਿੰਘ ਵਿਦਵਾਨ ਸੀ, ਉਹ ਵੀ ਕਵਿਤਾ ਲਿਖਦੇ ਸੀ। ਉਹਨਾਂ ਨੇ ਸੁਣਿਆ, ਉਦੋਂ ਕਿਤੇ ਕਿਤੇ ਸਮਾਗਮ ਹੁੰਦੇ ਸੀ, ਸਮਾਗਮ ਹੁੰਦੇ ਘੱਟ ਸੀ ਬੜੇ, ਵੀ ਉੱਥੇ ਦੀਵਾਨ ਸਜਣਾ ਅਤੇ ਮੈਂ ਵੀ ਜਾਣਾ ਵੀ ਚਾਰ ਪੈਸੇ ਮੈਨੂੰ ਵੀ ਕਿਤੇ ਮਿਲ ਜਾਣਗੇ। ਉਦੋਂ ਕਿਹੜਾ ਸਮਾਗਮ ਹੁੰਦੇ ਸੀ ਵਿਦਵਾਨਾਂ ਨੂੰ ਇੰਨੀ। ਉੱਥੇ ਗਏ, ਜਿਹੜਾ ਉੱਠੇ ਉਹ ਰਾਜੇ ਦੀ ਉਸਤਤ ਕਰੀ ਜਾਏ ਜਿਹਨੇ ਸਮਾਗਮ ਕਰਾਇਆ ਸੀ, ਜਿਹੜਾ ਉੱਠੇ ਉਹਦੀ ਉਸਤਤ ਕਰੀ ਜਾਏ, ਉਹਦੀ ਵਡਿਆਈ। ਚਲੋ ਯੋਗ ਬੰਦੇ ਦਾ ਨਾਂ ਲੈਣਾ ਮਾੜਾ ਨਹੀਂ, ਪਰ ਉੱਥੇ ਟਾਰਗੇਟ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ, ਬਸ ਜਿਵੇਂ ਮੈਂ ਹੁਣ ਗੱਲ ਕੀਤੀ ਵੀ ਰਾਜਨ ਕੇ ਰਾਜਾ ਅਤੇ ਮਹਾਰਾਜਨ ਕੇ ਮਹਾਰਾਜਾ, ਤੂੰ ਰਾਜਾ ਬਣ ਕੇ ਬੈਠਾ ਰਹੋ ਅਤੇ ਅਸੀਂ ਮੌਜ ਕਰਨੇ ਆਪਣੀ ਮਰਜ਼ੀ ਕਰਨੀ। ਉੱਥੇ ਸਾਰਿਆਂ ਨੇ ਉਸਤਤ ਕੀਤੀ, ਸਾਰਿਆਂ ਨੇ ਆਪੋ ਆਪਣੀ ਕਵਿਤਾ ਸੁਣਾਈ, ਅਤੇ ਕਵੀ ਸੰਤੋਖ ਸਿੰਘ ਨੇ ਸੋਚਿਆ ਸੀ ਵੀ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਦੇ ਵਿੱਚ ਗਾਵਾਂਗਾ ਕੁਝ। ਉਹਨੇ ਜਦੋਂ ਗਾਇਆ ਅਤੇ ਜਿਹਨੇ ਰਾਜੇ ਪਟਿਆਲੇ ਵਾਲੇ ਦੀ ਉਸਤਤ ਕੀਤੀ ਸੀ ਉਹਨਾਂ ਸਾਰਿਆਂ ਨੂੰ ਮਿਲ ਗਿਆ ਗੱਫੇ, ਉਹਨਾਂ ਨੂੰ ਸਰੋਪੇ ਵੀ ਮਿਲੇ, ਅਤੇ ਕਵੀ ਸੰਤੋਖ ਸਿੰਘ ਨੂੰ ਕਿਸੇ ਪੁੱਛਿਆ ਵੀ ਨਹੀਂ ਜਿਹਨੇ ਪੁੱਤਰਾਂ ਦੇ ਦਾਨੀ ਦੀ ਕਵਿਤਾ ਸੁਣਾਈ ਸੀ। ਕਿਉਂ? ਇਹ ਬਿਰਤੀ ਧਨਾੜ ਬਿਰਤੀ ਨੇ। ਯਾਦ ਰੱਖਣਾ, ਸਿੱਖਾਂ ਦਾ ਰਾਜਨੀਤਿਕ ਪਤਨ ਸਿੱਖ ਰਾਜ ਦੇ ਵੇਲੇ ਹੀ ਹੋਇਆ, ਇਹ ਕੌੜੀ ਗੱਲ ਹੈ। ਮੈਨੂੰ ਪਤਾ ਇਸ ਗੱਲ ਦਾ ਬਹੁਤ ਇਹ ਨੈਗੇਟਿਵ ਗੱਲ ਹੈ, ਪੁਰਾਣੀ ਗੱਲ ਨਹੀਂ। ਸਿੱਖ ਰਾਜ ਆਇਆ ਸੀ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਦੇ ਨਾਲ। ਭਾਈ ਮਣੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਗਿਆ ਸੀ, ਭਾਈ ਤਾਰੂ ਸਿੰਘ ਦੀ ਖੋਪਰੀ ਲੱਥੀ ਸੀ, ਸਿੱਖ 100 ਸਾਲ ਤੱਕ ਘੋੜਿਆਂ ਦੀਆਂ ਕਾਠੀਆਂ 'ਤੇ ਰਹੇ ਸਨ, ਘੱਲੂਘਾਰੇ ਹੋਏ ਸਨ, ਕੁਰਬਾਨੀਆਂ ਹੋਈਆਂ ਸਨ, ਅਤੇ ਸਿੱਖ ਜੱਪੀ ਤੱਪੀ ਸਨ, ਉੱਚੇ ਜੀਵਨ ਵਾਲੇ ਸਨ, ਐਸ਼ ਅਯਾਸ਼ ਨਹੀਂ ਸਨ। ਅਤੇ ਉਸ 100 ਸਾਲ ਦੇ ਸੰਘਰਸ਼ ਦਾ ਸਿੱਟਾ ਨਿਕਲਿਆ ਸਿੱਖ ਰਾਜ। ਪਰ ਜਿਉਂ ਹੀ ਸਿੱਖ ਰਾਜ ਆਇਆ, ਸਿੱਖ ਸਰਦਾਰਾਂ ਦੀਆਂ ਆਦਤਾਂ ਉਸ ਤਰ੍ਹਾਂ ਦੀਆਂ ਹੋ ਗਈਆਂ ਜਿਵੇਂ ਮੁਗਲ ਦਿੱਲੀ ਦਰਬਾਰ ਵਿੱਚ ਮੁਗਲ ਰਹਿੰਦੇ ਸਨ, ਵੀ ਚੰਗਾ ਖਾਣਾ, ਚੰਗਾ ਪਹਿਨਣਾ, ਚੰਗਾ ਹੰਡਾਉਣਾ, ਮੌਜ ਕਰਨੀ। ਜਿਹੜੇ ਬੰਦੇ ਚੰਗੇ ਸਨ, ਹਰੀ ਸਿੰਘ ਨਲਵੇ ਵਰਗੇ, ਸ਼ਾਮ ਸਿੰਘ ਅਟਾਰੀ ਵਰਗੇ, ਜਿਨ੍ਹਾਂ ਸਿੱਖ ਰਾਜ ਪੜ੍ਹਿਆ, ਜਿਨ੍ਹਾਂ ਦੇ ਵਿੱਚ ਉਹ ਸਿੱਖੀ ਦਾ ਕਿਣਕਾ ਸੀ, ਜਿਨ੍ਹਾਂ ਨੂੰ ਪਤਾ ਸੀ ਸਿੱਖ ਰਾਜ ਮਿਲਿਆ ਕਿਉਂ ਹੈ। ਇਹ ਅਬਦਾਲੀ ਅਤੇ ਨਾਦਰ ਸ਼ਾਹ ਦੀਆਂ ਜੜ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਸਪਿਰਿਟ ਨੇ, ਪੱਟੀਆਂ ਨੇ, ਅੰਮ੍ਰਿਤ ਨੇ। ਅਤੇ ਜਿਹੜੇ ਚੰਗੇ ਬੰਦੇ ਸਨ ਉਹਨਾਂ ਨੂੰ ਕਹਿੰਦੇ ਤੇ ਫੌਜੀ ਨੇ ਜੀ, ਇਹ ਤਾਂ ਲੜਨਾ ਹੀ ਜਾਣਦੇ, ਇਹਨਾਂ ਨੂੰ ਬਾਰਡਰ 'ਤੇ ਲਾ ਦਿਓ ਸਾਰਿਆਂ ਨੂੰ। ਹਰੀ ਸਿੰਘ ਨਲਵਾ ਬਾਰਡਰ 'ਤੇ ਲਾਇਆ ਸੀ, ਦਰਬਾਰ ਵਿੱਚ ਕਿਉਂ ਨਹੀਂ ਰੱਖਿਆ? ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਰੀ ਸਿੰਘ ਨਲਵਾ ਕਿਉਂ ਨਹੀਂ? ਡੋਗਰੇ ਕਿਉਂ ਨੇ? ਇਹਦਾ ਕੀ ਕਾਰਨ ਹੈ? ਠੀਕ ਹੈ, ਜਿੱਥੇ ਰਾਜ ਚੱਲਦਾ, ਜਿੱਥੇ ਦੇਸ਼ ਚੱਲਦਾ, ਉੱਥੇ ਸਾਰੇ ਲੋਕਾਂ ਨੂੰ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ, ਦੂਜਿਆਂ ਨੂੰ ਵੀ ਮਿਲੇ। ਪਰ ਸਿੱਖ ਕੀ ਉੱਥੇ? ਉਹਨੂੰ ਸਿੱਖ ਰਾਜ ਕਹਿੰਦੇ ਸਨ, ਅਤੇ ਸਿੱਖ ਵਿਦਵਾਨ ਅਤੇ ਸਿੱਖ ਸਰਦਾਰ ਕਿੱਥੇ ਚਲੇ ਗਏ? ਦਰਬਾਰ ਵਿੱਚ ਉਹਨਾਂ ਦੀ ਹਾਜ਼ਰੀ ਕਿਉਂ ਨਹੀਂ ਸੀ? ਅਤੇ ਜਦੋਂ ਉਹ ਰਾਜ ਗਿਆ, ਜਦੋਂ ਉਸ ਰਾਜ ਦੇ ਵਿੱਚ ਸਾਡੀ ਸਰਦਾਰੀ ਉੱਤੇ ਆ ਗਈ, ਅਤੇ ਖਾਣਾ ਪੀਣਾ ਅਤੇ ਸੌਣਾ ਹੱਸਣਾ ਵਿਸਰ ਗਿਆ ਹੈ ਮਰਨਾ, ਇਹ ਚੀਜ਼ਾਂ ਰਹਿ ਗਈਆਂ, ਅਤੇ ਫਿਰ ਗੁਰੂ ਕਲਗੀਧਰ ਨੇ पातशाह ने कहा भी जब ये कहे विपरन की रीत मैं ना करूं इनकी परती तुरे फिरो। गुरु नू राज देन लग्या देर नहीं लगती। अज भी असी ये गल करने हैं पर पहला अपने अपने आप नू शीशे दे अगे खलो के चंगी तरह पहचान लीए। यही दात गुरु नू देन लग्या देर नहीं लगती पर यह वेख लीए भी गुरु नू लैन लग्या भी देर कोई नहीं लगती। दोवें काम इकट्ठे कर आप है भी हाँ कि नहीं, अपने को जो सरूप भी आया कि नहीं, अंदरों तो नहीं आया चलो बाहरों भी आ जाए तो फिर असी गल करिए तो गल चंगी लगती। इस करके दोवें चीज़ां जिदन कठियां होणगियां एक पासे साढ़े इस प्रचार ने कि असी इनू स्कूलिंग विच बदल देना, असी इनू सिर्फ एक पढ़े लिखे टीचर बना देने ने जिहड़े सिर्फ रटे रटाए ये टॉपिक बोली जाण। नहीं, महाराज ने कहा एक पासे होवे विद्या ते विद्या भी वो होवे जिस गुरु ने विद्या दित्ती है उहदा सत्कार होवे उस विद्या दे विच। गुरु ने ज्ञान दिता है गुरमत ज्ञान ना रख लिया है तो गुरु नू चैलेंज कर दिता, गुरु दे स्थानां नू चैलेंज कर दिता, ज्ञान भी गुरु तो लिया। वो किसी दे मां अपने बच्चे नू छोटे जिहे नू खिडा रही सी गोद विच ते उहने कहा मेरा पुत्र वड्डा होके पढ़ावांगी इहनू मैं, पढ़ेगा मेरा पुत्र ते उह वी कहिंदा हाँ पढ़ांगा। कहिंदी पढ़ के की लगेगा, वो चुप कर रहा। कहन लगी मेरा पुत्र पढ़ के थानेदार लगेगा, वो कहिंदा हाँ मां थानेदार लगांगा, बड़ी सोहनी उन्हें फीती लाई हुंदी है बड़ा कुछ। तो मां ने पूछ लिया भी थानेदार बन के की करेगा, कहन लगा सब तो पहला तेनू थाने लैके जाऊंगा, थानेदार भी तू बनाना है। सानू कथाबाज गुरु ग्रंथ साहब की बाणी पढ़ के असी बने हैं पर गुरु ग्रंथ साहब नू चैलेंज करता, इतिहास नू चैलेंज करता, गुरु के स्थानां नू सरोवरां नू बौलियां नू चैलेंज करता सी सारा। जिथों ज्ञान लिया सी उहनू जाके पै गए। पर यह सानू याद रखना चाहिए इत्थे अज तो लैके जिन्ना इतिहास है जिन्हें जिन्हें पूरे गुरु नू यतन किया क्योंकि गुरु गुरु पूरा है उदे विच समर्था है उदे शक्ति है। इस करके एक किणका जिदे विच वस गया ना सिखी ओ है नाम दी, नितनेम है सिमरन है बाणी है सेवा है ते विवेक बुद्ध दा ज्ञान है प्रकाश है अंदर उत्थे सिखी जिहड़ी शुरू हुंदी ओह गुरु दर तों। जे मंगी आपां एक वारी शब्द पढ़ीए फिर शब्द दे अर्थ करिए। किणका एक जिस जीव सावै, किनका एक जिस जी बसावे, किनका एक किनका एक जिस जी बसावे, किनका एक जिस जी बसावे, किनका एक ताकी महिमा गणी न आवे, ताकी महिमा गणी न आवे, ताकी ताकी महिमा गणी न आवे, ताकी महिमा गणी न आवे, ताकी कांखी एक दर्श तुहारो, कांखी एक दर्श तुहारो, कांखी नानक उन संग मोहे उधारो, नानक उन संग मोहे उधारो, नानक उन संग ताकी महिमा गणी न आवे, ताकी महिमा गणी न आवे, ताकी महिमा गणी न आवे, ताकी गुरु साहब ने ज्ञान नू शब्दां नू कठे कर दिता है। ओही सी भाई मरदाना जिदे अंदरों जिहड़े रबाब वजदी सी, अंदरों शब्द की कमाई बोलदी सी, ਉਹਨਾਂ ਲੋਕਾਂ ਦੇ ਜੀਵਨ ਪਲਟ ਕੇ ਰੱਖ ਸੱਜਣ ਠੱਗ ਵਰਗੇ ਚਰਨੀ ਡਿੱਗ ਪਿਆ ਪ੍ਰਭਾਵ ਪਿਆ ਅੱਜ ਵੀ ਜਿਨ੍ਹਾਂ ਦੇ ਸਿਰ 'ਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਸਿਰ 'ਤੇ ਹੱਥ ਰੱਖਣ ਮਹਾਰਾਜ ਆਪਣੇ ਸਾਰਿਆਂ 'ਤੇ ਰੱਖਣ ਅਤੇ ਫਿਰ ਇਹ ਸਾਰਾ ਪਲਟਾ ਆ ਸਕਦਾ ਤਬਦੀਲੀ ਆ ਸਕਦੀ ਹੈ। ਗੁਰੂ ਸਾਹਿਬ ਇੱਥੇ ਬਚਨ ਕਰ ਰਹੇ ਨੇ ਕੋਈ ਗਾਵੈ ਰਾਗੀ ਕੋਈ ਵੀ ਮਨੁੱਖ ਭਾਵੇਂ ਕੋਈ ਵੀ ਹੋਵੇ ਗਾਵੈ ਉਹ ਗਾਉਂਦਾ ਹੈ ਕਿਵੇਂ ਗਾਉਂਦਾ ਹੈ ਰਾਗੀ ਪੂਰੇ ਰਾਗਾਂ ਦੇ ਵਿੱਚ ਤਰਤੀਬ ਦੇ ਵਿੱਚ ਗਾਉਂਦਾ ਹੈ ਇਹਦੇ ਮਤਲਬ ਕਈ ਨੇ ਕੋਈ ਮਨੁੱਖ ਪੂਰੀ ਮਰਿਆਦਾ ਰੱਖਦਾ ਪੂਰਾ ਕਰਦਾ ਸਾਰਾ ਕੁਝ ਬਾਹਰੀ ਤੌਰ 'ਤੇ ਦੋ ਚੀਜ਼ਾਂ ਨੇ ਇੱਕ ਸਾਧਨਾ ਅਤੇ ਇੱਕ ਸਿਮਰਨ ਦੋਵਾਂ ਨੂੰ ਇਹਨਾਂ ਵਿੱਚ ਫਰਕ ਹੈ ਆਪਾਂ ਅੱਗੇ ਜਾ ਕੇ ਵਿਚਾਰਨੇ ਵਿੱਚ ਸ਼ਬਦ ਆਉਣਾ ਕਹਿੰਦੇ ਰਾਗਾਂ ਵਿੱਚ ਪੂਰਾ ਗਾਉਂਦਾ ਹੈ ਕੋਈ ਗਾਵੇ ਰਾਗੀ ਨਾਦੀ ਪੂਰੇ ਨਾਦ ਵਿੱਚ ਪੂਰੇ ਤਰੀਕੇ ਨਾਲ ਗਾਉਂਦਾ ਇੱਕ ਵੀ ਮਾਤਰਾ ਅੱਗੇ ਪਿੱਛੇ ਨਹੀਂ ਹੁੰਦੀ ਸਭ ਕੁਝ ਪੂਰਾ ਹੈ ਉਸੇ ਤਰ੍ਹਾਂ ਔਰ ਇੱਥੇ ਇਹ ਅਰਥ ਨਹੀਂ ਕਿ ਰਾਗ ਵਿੱਚ ਗਾਉਣਾ ਨਹੀਂ ਤਰੀਕੇ ਨਾਲ ਗਾਉਣਾ ਨਹੀਂ ਗਾਉਣਾ ਹੈ ਉਹਦੇ ਪਿੱਛੇ ਗੁਰੂ ਸਾਹਿਬ ਰੀਜਨ ਕੀ ਦੱਸ ਰਹੇ ਨੇ ਨਾਦੀ ਬੇਦੀ ਵੇਦਾਂ ਦੇ ਮੁਤਾਬਕ ਯਾਨੀ ਕਿ ਧਾਰਮਿਕ ਪੁਸਤਕਾਂ ਦੇ ਅਨੁਸਾਰ ਗਾਉਂਦਾ ਹੁਣ ਇਹ ਤਿੰਨੇ ਚੀਜ਼ਾਂ ਮਾੜੀਆਂ ਨਹੀਂ ਚੰਗੀਆਂ ਨੇ ਪਰ ਉਸ ਗਾਉਣ ਵਾਲੇ ਦਾ ਅੰਦਰਲਾ ਮੌਸਮ ਕਿਵੇਂ ਦਾ ਇਹਦੇ ਉੱਤੇ ਡਿਪੈਂਡ ਕਰਦਾ ਨਹੀਂ ਹਰ ਹਰ ਭੀਜੈ ਮੈਨੇ ਜਿਵੇਂ ਕਿਸੇ ਦਾ ਮਨ ਮੰਨ ਜਾਣਾ ਵਾਹਿਗੁਰੂ ਇਸ ਤਰ੍ਹਾਂ ਨਹੀਂ ਭਿੱਜਦਾ ਖੁਸ਼ ਨਹੀਂ ਹੁੰਦਾ ਭਾਵੇਂ ਉਹਦੇ ਸਾਹਮਣੇ ਬਹਿ ਕੇ ਕਿੰਨੇ ਰਾਗਾਂ ਵਿੱਚ ਨਾਦਾਂ ਵਿੱਚ ਅਤੇ ਵੇਦਾਂ ਦੀਆਂ ਕਹਾਣੀਆਂ ਕਥਾ ਅਤੇ ਬੜੀਆਂ ਸੋਹਣੀਆਂ ਸੁਣਾਈ ਜਾਓ ਇਹਦਾ ਕੀ ਮਤਲਬ ਹੈ ਵੀ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਮਹਾਰਾਜ ਕਹਿੰਦੇ ਵੀ ਕਰਨ ਵਾਲੇ ਦੀ ਭਾਵਨਾ ਕਿਵੇਂ ਦੀ ਹੈ ਨੀਅਤ ਕਿਵੇਂ ਦੀ ਹੈ ਉਹਦਾ ਕਰਮ ਤਾਂ ਠੀਕ ਹੈ ਪਰ ਨੀਅਤ ਵਿੱਚ ਹੈ ਕੀ ਹੈ ਜਿਵੇਂ ਇੱਕ ਬੰਦਾ ਸਾਹਮਣੇ ਜਾ ਰਿਹਾ ਤਲਾਬ ਦੇ ਵਿੱਚ ਮੱਛੀਆਂ ਨੇ ਉਹ ਮੱਛੀਆਂ ਤਰਦੀਆਂ ਨੇ ਉਹਨੂੰ ਸੋਚਿਆ ਵੀ ਭੁੱਖੀਆਂ ਹੋਣਗੀਆਂ ਜੇਬ ਦੇ ਵਿੱਚੋਂ ਦਾਣੇ ਕੱਢੇ ਵਗਾ ਦਿੱਤੇ ਮੱਛੀਆਂ ਨੇ ਖਾ ਲਏ ਬੜਾ ਖੁਸ਼ ਹੋ ਗਿਆ ਪਰ ਉਪਕਾਰ ਹੋ ਗਿਆ ਚੰਗਾ ਕੰਮ ਹੋ ਗਿਆ ਹੁਣ ਕਰਮ ਉਹਦਾ ਵੀ ਉਹ ਹੈ ਅੱਗੇ ਆ ਜਾਓ ਤੁਸੀਂ ਕਹੋਗੇ ਇਹ ਹੁਣ ਗੱਲ ਇਸ ਤਰ੍ਹਾਂ ਦੀ ਹੁੰਦੀ ਹੈ ਵੀ ਇਹਦੇ ਵਿੱਚ ਤੁਹਾਡੇ ਮੋਬਾਈਲ ਬੋਲ ਪੈਂਦੇ ਨੇ ਤੁਸੀਂ ਕਹੋਗੇ ਵੀ ਪਹਿਲੀ ਵਾਰੀ ਆਇਆ ਨਵਾਂ ਇਹਨੂੰ ਬਹੁਤੀਆਂ ਗੱਲਾਂ ਹੁੰਦੀਆਂ ਵੀ ਸਾਡੇ ਮੋਬਾਈਲ ਵੀ ਨਹੀਂ ਬੋਲਣ ਦਿੰਦਾ ਨਿਆਣੇ ਵੀ ਨਹੀਂ ਖਿਡਾਉਣ ਦਿੰਦੇ ਬਈ ਬੇਨਤੀ ਹੈ ਇੱਥੇ ਮੋਬਾਈਲ ਨਾ ਖੋਲ੍ਹ ਕੇ ਆਇਆ ਕਰੋ ਇਹਨਾਂ ਨੂੰ ਬੰਦ ਕਰਕੇ ਆਇਆ ਕਰੋ ਗੱਲ ਬੜੀ ਇਕਾਗਰ ਸੰਗਤ ਹੋਈ ਹੁੰਦੀ ਹੈ ਮੈਨੂੰ ਸਿੰਘਾਂ ਦੇ ਚਿਹਰੇ ਦਿਸਦੇ ਵੀ ਕਿੰਨੇ ਉਹ ਜੁੜੇ ਹੋਏ ਨੇ ਇਸ ਗੱਲ ਨੂੰ ਸੁਣਨ ਲਈ ਅਤੇ ਤੁਹਾਡਾ ਫੋਨ ਵੱਜ ਗਿਆ ਅਤੇ ਜੋ ਉਹਨਾਂ ਨੇ ਟੁੱਟਣਾ ਹੈ ਧਿਆਨ ਉਹ ਜ਼ਿੰਮੇਵਾਰੀ ਤੁਹਾਡੇ ਮੋਬਾਈਲ ਦੀ ਅਤੇ ਤੁਹਾਡੀ ਹੋਣੀ ਉਹਦਾ ਹਿਸਾਬ ਤੁਹਾਨੂੰ ਦੇਣਾ ਪੈਣਾ ਆਪਾਂ ਕਿਹੜੀ ਗੱਲ ਕਰ ਰਹੇ ਸੀ ਵਿੱਚੋਂ ਖਿਲਰ ਗਈ ਸਾਰੀ ਕਿਉਂਕਿ ਇਹ ਮਦਾਰੀ ਦਾ ਤਮਾਸ਼ਾ ਨਹੀਂ ਵੀ ਡੋਰੂ ਵਜਾਈ ਜਾਓ ਇਹ ਗੁਰੂ ਕੇ ਸ਼ਬਦ ਦੀ ਵਿਚਾਰ ਹੈ ਮੈਂ ਗੱਲ ਕਰ ਰਿਹਾ ਸੀ ਇੱਕ ਨੀਅਤ ਹੁੰਦੀ ਹੈ ਇੱਕ ਬੰਦੇ ਨੇ ਮੱਛੀਆਂ ਨੂੰ ਪਾਇਆ ਦਇਆ ਬਸ ਕਰਮ ਉਹਦਾ ਵੀ ਉਹ ਹੈ ਪਿੱਛੋਂ ਦੂਜਾ ਆ ਗਿਆ ਉਹਦੇ ਕੋਲ ਵੀ ਦਾਣੇ ਸਨ ਪਰ ਉਹਦੇ ਦੂਜੇ ਮੋਢੇ 'ਤੇ ਮੱਛੀਆਂ ਫੜਨ ਵਾਲਾ ਜਾਲ ਵੀ ਆਇਆ ਸੀ ਉਹਨੇ ਇੱਕ ਮੁੱਠ ਦੇ ਨਾਲ ਦਾਣੇ ਕੱਢ ਕੇ ਵਗਾਏ ਮੱਛੀਆਂ ਇਕੱਠੀਆਂ ਹੋ ਗਈਆਂ ਵੀ ਇਹ ਤਾਂ ਪਹਿਲਾਂ ਵਾਲੀ ਹੋਣਾ ਜਿਹਨੇ ਦਾਣੇ ਪਾਏ ਸੀ ਇੱਕ ਮੁੱਠ ਨਾਲ ਦਾਣੇ ਪਾਏ ਅਤੇ ਉੱਤੋਂ ਵਗਾਇਆ ਜਾਲ ਅਤੇ ਸਾਰੀਆਂ ਫੜ ਕੇ ਬਾਹਰ ਕੱਢ ਲਈਆਂ ਤੜਪ ਤੜਪ ਕੇ ਮਰ ਗਈਆਂ ਹੁਣ ਕਰਮ ਦੋਵਾਂ ਦਾ ਇੱਕੋ ਹੈ ਦਾਣੇ ਦੋਵਾਂ ਦੇ ਇੱਕੋ ਨੇ ਕਰਮ ਦੋਵਾਂ ਦਾ ਇੱਕੋ ਹੈ ਰਾਗ ਨਾਦ ਵੇਦ ਪਾਠ ਸਾਰਿਆਂ ਦਾ ਕਰਮ ਚੰਗਾ ਹੈ ਕਰਮ ਨਹੀਂ ਮਾੜਾ ਪਰ ਬੰਦੇ ਦਾ ਜਾਲ ਬੜਾ ਖਤਰਨਾਕ ਹੈ ਜਦੋਂ ਜਾਲ ਸਿੱਟਦਾ ਉਹ ਜਾਲ ਨੁਕਸਾਨ ਕਰਦਾ ਨੀਅਤ ਕੀ ਹੈ ਭਾਵਨਾ ਕੀ ਹੈ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਪ੍ਰਾਣ ਪਤੀ ਕੇ। ਕਹਿੰਦੇ ਇਹ ਸਾਰੇ ਜਿਹੜੇ ਨੇ ਸਾਧ ਮਤ ਕਈ ਨੇ, ਪਰ ਇਹਨਾਂ ਦੇ ਅੰਦਰ ਪ੍ਰਾਣਾਂ ਦੇ ਪਤੀ ਪਰਮੇਸ਼ਰ ਦਾ ਪਿਆਰ ਜਦੋਂ ਮੈਂ ਨਹੀਂ ਵਹਿੰਦਾ, ਉਦੋਂ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਪਹਿਲੀ ਰਤੀ ਦਾ ਅਰਥ ਹੈ ਇੱਕ ਪਰਮੇਸ਼ਰ ਦੇ ਪਿਆਰ ਵਿੱਚ ਜੇ ਇਹਨਾਂ ਦਾ ਮਨ ਰੰਗਿਆ ਹੋਇਆ ਨਹੀਂ, ਕਰਮ ਸਾਰੇ ਧਰਮ ਦੇ ਕਰ ਰਹੇ, ਤਾਂ ਏਕ ਰਤੀ ਕੇ। ਦੂਜੇ ਰਤੀ ਦਾ ਅਰਥ ਹੈ ਤੋਲ ਦੇ ਵਿੱਚ ਜਿਵੇਂ ਗ੍ਰਾਮ ਹੁੰਦਾ ਜਾਂ ਮਾਸਾ ਹੁੰਦਾ, ਇੱਕ ਰਤੀ ਵੀ ਹੁੰਦੀ ਹੈ। ਜਿਵੇਂ ਸੋਨਾ ਉਹ ਰਤੀਆਂ ਵਿੱਚ ਤੋਲਿਆ ਜਾਂਦਾ, ਆਪਾਂ ਕਹਿੰਦੇ ਰਤੀ ਕੋ ਪਾ ਦੇ, ਥੋੜ੍ਹੀ ਜਿਹੀ ਇੱਕ ਸ਼ਬਦ ਭਾਸ਼ਾ ਉਹਨੂੰ ਕਿਹਾ। ਅਤੇ ਪਹਿਲੇ ਰਤੀ ਦਾ ਅਰਥ ਹੈ ਰੰਗੇ ਹੋਣਾ, ਰੱਤੇ ਜਾਣਾ, ਪਿਆਰ ਵਿੱਚ ਪੈ ਜਾਣਾ। ਤਾਂ ਜਿੰਨਾ ਚਿਰ ਇੱਕ ਵਿੱਚ ਰਤੀ ਹੋਈ ਨਹੀਂ, ਕਲਗੀਧਰ ਪਾਤਸ਼ਾਹ ਸਵਈਆਂ ਦੇ ਵਿੱਚ ਉਚਾਰਦੇ ਨੇ, ਪੜ੍ਹੀਏ ਪਿਆਰ ਨਾਲ, ਏਕ ਰਤੀ ਬਿਨ ਏਕ ਰਤੀ ਕੇ, ਏਕ ਰਤੀ ਬਿਨ ਏਕ ਰਤੀ ਕੇ, ਏਕ ਰਤੀ, ਸਾਰੇ ਜਪੋ ਸਾਰੇ, ਏਕ ਰਤੀ ਬਿਨ ਏਕ ਰਤੀ ਕੇ, ਏਕ ਰਤੀ ਬਿਨ ਏਕ ਰਤੀ ਕੇ, ਏਕ ਰਤੀ, ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਸ਼੍ਰੀ ਭਗਵਾਨ ਕੀ ਏਕ ਰਤੀ ਬਿਨ ਏਕ ਰਤੀ ਕੇ, ਏਕ ਰਤੀ ਬਿਨ ਏਕ ਰਤੀ ਕੇ, ਏਕ ਰਤੀ, ਨਹੀਂ ਹਰ ਹਰ ਭੇਜਾ ਰਾਮ ਰਾਜੇ। ਬਾਹਰਲੇ ਕਰਮਾਂ ਤੋਂ ਖੁਸ਼ ਨਹੀਂ ਹੁੰਦਾ ਪਰਮੇਸ਼ਰ ਗੁਰੂ। ਮਹਾਰਾਜ ਗਰੀਬ ਨਿਵਾਸ ਜੀ ਕਹਿੰਦੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਬੜੇ ਸੋਹਣੇ ਦੇ ਅਰਥ ਕੀਤੇ ਨੇ। ਵਿਕਾਰ ਕਈ ਪ੍ਰਕਾਰ ਦਾ ਹੁੰਦਾ ਹੈ, ਇੱਕ ਵਿਕਾਰ ਹੈ ਕਾਮ ਵਾਸ਼ਨਾ ਦਾ ਵਿਕਾਰ, ਇੱਥੇ ਉਹ ਨਹੀਂ ਹੈ, ਇੱਥੇ ਕਪਟ ਰੂਪੀ ਵਿਕਾਰ ਹੈ ਜਿਨ੍ਹਾਂ ਦੇ ਵਿੱਚ। ਆਪਾਂ ਸਿਰਫ 5-7 ਮਿੰਟ ਲੈਣੇ ਨੇ, ਹੁਣ ਅਖਰੀ ਅਰਥ ਜ਼ਰੂਰ ਸੁਣ ਕੇ ਜਾਇਓ, ਕਿਉਂਕਿ ਇਹਦੇ ਉੱਤੇ ਹੀ ਆਧਾਰਿਤ ਹੈ। ਇੱਥੇ ਕਹਿ ਰਹੇ ਨੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਦੂਜਾ ਵਿਕਾਰ ਨਹੀਂ ਇੱਥੇ ਕਿਹਾ, ਕਾਮ ਦਾ ਵਿਕਾਰ ਨਹੀਂ, ਕ੍ਰੋਧ ਦਾ ਨਹੀਂ, ਲੋਭ ਦਾ ਨਹੀਂ, ਕਪਟ ਵੀ ਇੱਕ ਵਿਕਾਰ ਹੈ। ਕਪਟ ਮੈਨੇ ਕਪਟ, ਪਰਦਾ ਪਾਉਣਾ, ਫਰੇਬ ਕਰਨਾ, ਲੁਕਾਉਣਾ, ਗੁਰੂ ਤੋਂ ਆਪਣੀ ਆਪਣੀ ਬੁਰਿਆਈ ਨੂੰ ਲੁਕਾ ਕੇ ਰੱਖਣਾ। ਇੱਕ ਤਾਂ ਹੁੰਦਾ ਕਰਮ ਚੰਗਾ ਕਰਨਾ, ਗੁਰੂ ਦਾ ਹੁਕਮ ਮੰਨਣਾ ਤਾਂ ਜ਼ਰੂਰੀ ਹੈ, ਪਰ ਪਹਿਲੇ ਦਿਨ ਬੰਦਾ ਸਾਰਾ ਬ੍ਰਹਮ ਗਿਆਨੀ ਥੋੜ੍ਹੀ ਮੰਨ ਲੱਗਾ, ਟਾਈਮ ਲੱਗਦਾ, ਅੰਦਰੋਂ ਮੈਲ ਨਿਕਲਦੇ ਹਨ। ਫਿਰ ਇਹ ਕਿਹਨੂੰ ਕਹਿ ਰਹੇ ਨੇ, ਟਾਈਮ ਲੱਗਣਾ ਉਹਨੂੰ। ਗੁਰੂ ਸਾਹਿਬ ਕਹਿੰਦੇ ਵੀ ਸਿੱਖਾ ਤੂੰ ਸਹਿਜੇ ਸਹਿਜੇ ਆਪਣੇ ਆਪ ਨੂੰ ਚੇਂਜ ਕਰ ਲੈ, ਮੈਲ ਕੱਢ ਲੈ। ਮੈਂ ਇਹ ਨਹੀਂ ਕਹਿੰਦਾ ਵੀ ਅੱਜ ਤੂੰ ਆਇਆ ਅਤੇ ਅੱਜ ਹੀ ਤੇਰੀ ਮੈਲ ਸਾਰੀ ਲੈ ਜਾਣੀ, ਅੱਜ ਨਹੀਂ ਲੈਣ ਲੱਗੀ, ਇਹ ਤਾਂ ਪ੍ਰੋਸੀਜਰ ਹੈ। ਪਰ ਗੁਰੂ ਕੇ ਸਿੱਖਾ ਤੂੰ ਮੇਰੇ ਨਾਲ ਸਾਂਝਾ ਤਾਂ ਕਰਿਆ ਕਰ ਵੀ ਮੇਰੇ ਵਿੱਚ ਆਹ ਔਗੁਣ ਹੈ। ਤੂੰ ਤਾਂ ਇੰਝ ਲੁਕਾ ਕੇ ਰੱਖਣਾ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੇਰਾ ਪਤਾ ਹੀ ਕੋਈ ਨਹੀਂ, ਮੈਂ ਤਾਂ ਇਸ ਤਰ੍ਹਾਂ ਦਾ ਹੀ ਹਾਂ ਜਿਵੇਂ ਦੇ ਮੈਂ ਲੱਗਣਾ ਹੋ ਗਿਆ, ਇਹੀ ਹਾਂ ਬਸ, ਜਿਵੇਂ ਦਾ ਹੈ। ਤੁਸੀਂ ਇੱਕ ਸਾਹ ਹੀ ਸੁਣੀ ਹੋਏਗੀ ਵੀ ਸੁਥਰੇ ਸ਼ਾਹੀਆਂ ਦੇ ਵਿੱਚੋਂ ਇੱਕ ਸੁਥਰੇ ਸ਼ਾਹੀ ਸੰਪਰਦਾ ਹੋਈ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਇੱਕ ਸੁਥਰੇ ਸ਼ਾਹੀਆ ਸੰਤ ਜਿਹੜਾ ਨਾ ਉਹ ਸਰੀਰ ਦੇ ਉੱਤੇ ਸੁਭਾਅ ਬਲ ਕੇ ਅੰਦਰ ਆ ਗਿਆ, ਅਤੇ ਉਹਨੇ ਆ ਕੇ ਜਦੋਂ ਸਾਰੀ ਸਿੱਖ ਸੰਗਤ ਸੂਰਮੇ ਜੁੜੇ ਹੋਏ ਸੀ, ਸੰਗਤ ਬੜੀ ਸੋਹਣਾ ਦਰਬਾਰ ਸਜਿਆ, ਜਦੋਂ ਆਇਆ ਤਾਂ ਸਾਰੇ ਹੱਸ ਪਏ, ਬਸ ਕਸ਼ਹਿਰਾ ਪਾਇਆ ਉਹਨੇ ਸਰੀਰ ਨੂੰ ਕਾਲਕ ਮਿਲੀ, ਅਤੇ ਮਹਾਰਾਜ ਵੀ ਹੱਸ ਪਏ ਵੇਖ ਕੇ, ਕਹਿੰਦੇ ਸੁਥਰੇ ਸ਼ਾਹੀ ਆ ਜੀ ਆਹ ਕੀ ਕੀਤਾ ਜੀ, ਸਾਰੇ ਸਰੀਰ 'ਤੇ ਕਾਲਕ, ਕਾਲਾ ਤੇਲ, ਇਹ ਕੀ ਕਰਦੇ ਹੋ। ਕਹਿੰਦੇ ਮਹਾਰਾਜ ਦੋ ਗੱਲਾਂ ਨੇ, ਇੱਕ ਆਪਾਂ ਇਤਿਹਾਸ ਵਿੱਚ ਸੁਣੀ ਇਹ ਗੱਲ, ਇੱਕ ਹੋਰ ਵੀ ਹੈ। ਮਹਾਰਾਜ ਦੋ ਗੱਲਾਂ ਨੇ ਕਿਹੜੀਆਂ, ਕਹਿਣ ਲੱਗੇ ਤੁਹਾਡਾ ਚਿਹਰਾ, ਤੁਹਾਡੀ ਕਲਗੀ, ਤੁਹਾਡਾ ਆਸਣ ਏਡਾ ਸੋਹਣਾ ਲੱਗਦਾ ਪਿਆ, ਭਾਵੇਂ ਮੈਂ ਅਸੀਂ ਨਹੀਂ ਪਰਵਾਹ ਕਰਦੇ ਨਜ਼ਰ ਲੱਗਣ ਦੀ, ਪਰ ਮੈਂ ਸੋਚਿਆ ਵੀ ਸਾਰੇ ਸਿੰਘ ਵੀ ਏਡੇ ਸੋਹਣੇ ਨੇ, ਸੰਗਤ ਵੀ ਏਡੀ ਸੋਹਣੀ, ਦਰਬਾਰ ਵੀ, ਰਾਗੀ ਸਿੰਘ ਵੀ, ਸਾਰਾ ਕੁਝ, ਅਤੇ ਤੁਸੀਂ ਤਾਂ ਸੋਹਣੇ ਹੀ ਹੋ, ਅਤੇ ਕਿਤੇ ਤੁਹਾਨੂੰ ਨਜ਼ਰ ਨਾ ਲੱਗ ਜਾਏ ਅਤੇ ਮੈਂ ਨਜ਼ਰ ਵੱਟੂ ਕਾਲਾ ਤੇਲ ਤਾਂ ਮਲ ਕੇ ਆਇਆ। ਮਹਾਰਾਜ ਕਹਿੰਦੇ ਪਿਆਰ ਸੀ ਨਾ, ਬੜੇ ਖੁਸ਼ ਹੋਏ। ਕਹਿੰਦੇ ਇੱਕ ਬੇਨਤੀ ਹੋਰ ਹੈ, ਉਹ ਅਗਲੀ ਗੱਲ ਜਿਹੜੀ ਹੈ, ਕਹਿੰਦੇ ਉਹ ਵੀ ਦੱਸ ਦੇ। ਕਹਿੰਦੇ ਉਹ ਗੱਲ ਇਸ ਤਰ੍ਹਾਂ ਹੈ ਮਹਾਰਾਜ, ਬਈ ਅੰਦਰ ਸਾਡਾ ਇਸ ਤਰ੍ਹਾਂ ਦਾ ਜਿਵੇਂ ਦਾ ਮੈਂ ਬਾਹਰੋਂ ਬਣ ਕੇ ਆਇਆ, ਸਾਡਾ ਅੰਦਰ ਇੰਨਾ ਕਾਲਾ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਇਹ ਤਾਂ ਅਸੀਂ ਬਾਹਰੋਂ ਬਣ ਠਣ ਕੇ ਆ ਗਏ ਤੁਹਾਡੇ ਕੋਲ ਮਹਾਰਾਜ, ਸਾਡੇ ਵਿੱਚ ਔਗੁਣ ਨੇ ਸਾਰੇ, ਤੁਸੀਂ ਕਿਰਪਾ ਕਰੋ ਸਾਡੇ ਔਗੁਣ ਕੱਢ ਦਿਓ। ਇਹ ਮੈਂ ਪ੍ਰਗਟ ਕਰ ਦਿੱਤਾ ਆਪਣੇ ਆਪ ਨੂੰ, ਮੈਂ ਇਸ ਤਰ੍ਹਾਂ ਦਾ ਹਾਂ, ਇਸ ਤਰ੍ਹਾਂ ਦਾ ਸਾਡਾ ਜੀਵਨ ਹੈ। ਤਾਂ ਕਪਟ ਦਾ ਅਰਥ ਹੈ ਜਿੰਨਾ ਅੰਤਰ ਕਪਟ ਵਿਕਾਰ ਹੈ, ਕਪਟ ਰੂਪੀ ਵਿਕਾਰ ਹੈ, ਜਿਨ੍ਹਾਂ ਦੇ ਵਿੱਚ ਪਰਦਾ ਪਾਉਣ ਦੀ ਆਦਤ ਹੈ, ਗੁਰੂ ਨੂੰ ਅੰਤਰ ਜਾਮੀ ਨਹੀਂ ਜਾਣਦੇ ਵੀ ਗੁਰੂ ਸਾਹਿਬ ਸਾਰੀਆਂ ਘੱਟ ਘੱਟ ਕੇ ਅੰਤਰ ਕੀ ਜਾਣਦ। ਔਗਣ ਨਾ ਹਟਣ ਇਹ ਗੱਲ ਵੱਖਰੀ ਹੈ, ਪਰ ਗੁਰੂ ਨੂੰ ਆ ਕੇ ਦੱਸ ਜ਼ਰੂਰ ਦੇਣਾ ਚਾਹੀਦਾ, ਮਹਾਰਾਜ ਮੇਰੇ ਵਿੱਚ ਕਾਮ ਬਹੁਤ ਹੈ, ਕ੍ਰੋਧ ਬਹੁਤ ਹੈ, ਲੋਭ ਬੜਾ ਹੈ, ਇਹ ਦੱਸਣਾ ਜ਼ਰੂਰੀ ਹੈ, ਕਿਉਂਕਿ ਦੱਸਣ ਨਾਲ ਇਲਾਜ ਹੋਣਾ ਹੈ, ਦੱਸਣ ਨਾਲ ਇਲਾਜ ਹੋਣਾ ਹੈ। ਉਹ ਹਟਣਾ ਕਦੋਂ ਹੈ, ਇਹ ਫਿਰ ਗੁਰੂ ਆਪੇ ਜਾਣੇਗਾ, ਫਿਰ ਗੁਰੂ ਇਲਾਜ ਸ਼ੁਰੂ ਕਰ ਦਿੰਦਾ। ਪਰ ਜਦੋਂ ਅਸੀਂ ਉਹਨੂੰ ਚੀਜ਼ ਨੂੰ ਕਹਿੰਦੇ ਨਹੀਂ ਮਹਾਰਾਜ ਨੂੰ, ਅਤੇ ਮਹਾਰਾਜ ਕਹਿੰਦੇ ਇਹ ਤਾਂ ਫਿਰ ਮੇਰੇ ਨਾਲ ਗੱਲ ਹੀ ਨਹੀਂ ਕਰਦਾ, ਅਤੇ ਫਿਰ ਗੱਲ ਨਹੀਂ ਬਣਦੀ। ਇਸ ਕਰਕੇ ਕਹਿੰਦੇ ਜਿੰਨਾ ਅੰਤਰ ਕਪਟ ਵਿਕਾਰ ਹੈ, ਤਿੰਨਾ ਰੋਏ ਕਿਆ ਕੀਜੈ, ਤਿੰਨਾ ਰੋਏ ਕਿਆ ਕੀਜੈ ਦਾ ਅਰਥ ਹੈ ਵੀ ਕਈ ਵਾਰੀ ਨਾ ਵਿਰਾਗ ਵੀ ਆ ਜਾਂਦਾ, ਮਤਲਬ ਆਪਾਂ ਜਿਵੇਂ ਕੀਰਤਨ ਕਰਦੇ ਹਾਂ ਜਾਂ ਕਥਾ ਕਰਦੇ ਹਾਂ ਜਾਂ ਕੋਈ ਸ਼ਬਦ ਪੜ੍ਹਦੇ ਹਾਂ, ਬਾਣੀ ਪੜ੍ਹਦੇ, ਅਤੇ ਅੱਖਾਂ 'ਚੋਂ ਪਾਣੀ ਵਹਿਣ ਲੱਗ ਪੈਂਦਾ। ਮਹਾਰਾਜ ਕਹਿੰਦੇ ਵੀ ਭਾਵੇਂ ਅੱਖਾਂ ਵਿੱਚੋਂ ਪਾਣੀ ਵੀ ਵਹੀ ਜਾਏ, ਪਰ ਜੇ ਤੂੰ ਗੁਰੂ ਤੋਂ ਪੜ੍ਹਦਾ ਰੱਖਣਾ ਤਾਂ ਤੇਰੇ ਵੱਗੇ ਹੋਏ ਪਾਣੀ ਦਾ ਇਹ ਮੁੱਲ ਨਹੀਂ ਪੈਣਾ ਇਸ ਘਰ ਦੇ ਵਿੱਚ। ਹਾਲਾਂਕਿ ਬਾਣੀ ਵਿੱਚ ਇਹ ਵੀ ਸ਼ਬਦ ਆਇਆ ਕਿ ਜਿਹਦੇ ਵਿੱਚ ਮਹਾਰਾਜ ਕਹਿੰਦੇ ਨੇ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀ। ਪਾਣੀ ਵਗਣਾ ਮਾੜਾ ਨਹੀਂ, ਪਰ ਫਰੇਬ ਨਹੀਂ ਹੋਣਾ ਚਾਹੀਦਾ, ਪਖੰਡ ਨਹੀਂ ਹੋਣਾ ਚਾਹੀਦਾ। ਤਿੰਨਾਂ ਰੋਏ ਕਿਆ ਕੀਜੈ, ਕਹਿੰਦੇ ਗੁਰੂ ਸਾਹਿਬ ਤੇਰੇ ਰੋਣ ਦਾ ਕੀ ਕਰਨ, ਤੇਰੇ ਅੰਦਰੋਂ ਕਪੜ ਤਾਂ ਲਹਿੰਦਾ ਹੀ ਨਹੀਂ, ਇੱਥੇ ਤੂੰ ਹੋਰ ਕੁਝ ਕਰਨਾ, ਥੱਲੇ ਉੱਤਰ ਕੇ ਉੱਥੇ ਝੁੰਡ ਬਣਾ ਕੇ ਨਿੰਦਿਆ ਕਰਨ ਲੱਗ ਪੈਣਾ, ਉਹ ਫਰੇਬ ਕਰਨਾ। ਤਿੰਨਾਂ ਰੋਏ ਕਿਆ ਕੀਜੈ, ਹਰ ਕਰਤਾ ਸਭ ਕੁਛ ਜਾਣਦਾ, ਕਿਉਂਕਿ ਪਰਮੇਸ਼ਰ ਗੁਰੂ ਕਰਤਾ ਅਕਾਲ ਪੁਰਖ ਸਾਰਿਆਂ ਦੇ ਅੰਦਰ ਦੀ ਅਵਸਥਾ ਨੂੰ ਜਾਣਦਾ ਹੈ। ਸਿਰ ਰੋਗ ਹੱਥ ਦੀਜੈ, ਭਾਵੇਂ ਅੰਦਰਲੇ ਕਪਟ ਰੂਪੀ ਰੋਗ ਦੇ ਉੱਤੇ ਜਿੰਨੇ ਮਰਜ਼ੀ ਹੱਥ ਰੱਖ ਕੇ ਉਹਨੂੰ ਦੱਬੀ ਜਾ, ਉਹਨੇ ਫਿਰ ਵੀ ਪ੍ਰਗਟ ਹੋ ਜਾਣਾ। ਸਿਰ ਰੋਗ ਹੱਥ ਦੀਜੈ, ਜੇ ਬੇਈਮਾਨੀ ਨੂੰ ਜਿੰਨਾ ਮਰਜ਼ੀ ਦੱਬ ਹੱਥ ਨਾਲ ਉੱਤੋਂ, ਜੋ ਮਰਜ਼ੀ ਕਰ, ਉਹਨੇ ਪ੍ਰਗਟ ਹੋ ਜਾਣਾ। ਸਿਰ ਰੋਗ ਹੱਥ ਦੀਜੈ, ਇਸ ਕਰਕੇ ਦੱਬਿਆ ਨਾ ਕਰ ਗੁਰੂ ਅੱਗੇ, ਪ੍ਰਗਟ ਕਰਿਆ ਕਰ। ਪਰ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਜਿਨ੍ਹਾਂ ਦਾ ਹਿਰਦਾ ਸਿੱਧਾ ਹੈ, ਸ਼ੁੱਧ ਨਹੀਂ, ਸ਼ੁੱਧ ਤੇ ਜਿੱਦਣ ਹੋ ਗਿਆ ਫਿਰ ਤਾਂ ਗੱਲ ਹੀ ਪਾਰ ਹੋ ਗਈ। ਫਿਰ ਤਾਂ ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਛਾ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ, ਉਹ ਪਵਿੱਤਰ ਹੋ ਗਿਆ ਅਤੇ ਬ੍ਰਹਮ ਗਿਆਨੀ ਬਣ ਗਿਆ। ਦੋ ਲਫ਼ਜ਼ ਨੇ, ਸ਼ੁੱਧ ਹੋਣਾ ਅਤੇ ਸ਼ੁੱਧ ਹੋਣਾ, ਇਹ ਸ਼ੁੱਧ ਹੈ। ਸ਼ੁੱਧ ਦਾ ਅਰਥ ਸਿੱਧਾ, ਗੁਰੂ ਦੇ ਅੱਗੇ ਆਪਣੀ ਗੱਲ ਰੱਖ ਦਿੰਦਾ, ਵਲ ਨਹੀਂ ਪਾਉਂਦਾ, ਵਲ ਵਿੰਗ ਨਹੀਂ ਪਾਉਂਦਾ, ਸ਼ੁੱਧ ਹੈ ਇਹ ਬੰਦਾ, ਅਜੇ ਸ਼ੁੱਧ ਨਹੀਂ ਹੋਇਆ। ਪਹਿਲੀ ਕਲਾਸ ਇਹ ਸ਼ੁੱਧ ਹੋਣਾ, ਸਿੱਧੇ ਹੋਣਾ, ਕਪਟ ਨਾ ਕਰਨਾ, ਫਰੇਬ ਨਾ ਕਰਨਾ, ਅਤੇ ਜਦੋਂ ਸ਼ੁੱਧ ਹੋਵੇਗਾ, ਸ਼ੁੱਧ ਦੋ ਨੰਬਰ ਦੂਸਰੀ ਕਲਾਸ, ਸ਼ੁੱਧ ਫਿਰ ਹੋਵੇਗਾ, ਪਵਿੱਤਰ ਫਿਰ ਹੋਵੇਗਾ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ ਹਰ ਲੀਜੈ, ਉਹਨਾਂ ਦੀ ਕੀਤੀ ਹੋਈ ਭਗਤੀ अपने दर ते लीजा दा मतलब प्रवान कर लैंदा है, थाएं पा दिंदा है, उन्हां दी कीती हुई भगती प्रवान चढ़ जांदी परमेश्वर दे दर ते। जिहड़े कपट नहीं करदे गुरु नूं अपना दुख सुख दसदे ने, सो आओ समाप्ति ते दो चार मिनटां वास्ते शब्द नाल जुड़िए ते समाप्ति करिए। सारयां ने कृपा करनी। ਵਾਹਿਗੁਰੂ 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 ਸਿਆਣੇ ਰਾਮ ਰਾਜੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਪਾਣੇ। ਇਹ ਹੁਣ ਬਾਹਰਲੀ ਕਿਰਿਆ ਵਾਲੇ ਅੰਦਰੋਂ ਸ਼ੁੱਧ ਨੇ, ਉਹਨਾਂ ਦਾ ਨਾਂ ਲੈ ਰਹੇ ਨੇ ਗੁਰੂ ਸਾਹਿਬ। ਉਹ ਕੱਲ੍ਹ ਦੇ ਸ਼ੰਤ ਵਿੱਚ ਆਏਗਾ, ਸੋ ਕੱਲ੍ਹ ਦਾ ਵੀ ਇਸੇ ਤਰ੍ਹਾਂ ਹੀ ਸਮਾਂ ਹੈ, ਤਕਰੀਬਨ 7 ਵਜੇ ਤੋਂ ਲੈ ਕੇ। ਗੁਰੂ ਸਾਹਿਬ ਕਿਰਪਾ ਕਰਨ ਅਤੇ ਆਪਾਂ ਫਿਰ ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਹੋ ਕੇ ਫਿਰ ਇਹ ਗੁਰਮਤਿ ਵਿਚਾਰ ਕਰਾਂਗੇ। ਆਹੋ ਆਨੰਦ ਸਾਹਿਬ ਅਰਦਾਸ ਨੂੰ ਜੁੜੀਏ। ਸਾਰ ਕਿਰਪਾ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਰਾਮ ਕਲੀ।